ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਭਾਈ ਪੋਥੀਆਂ 1363 ਅੰਗ 'ਤੇ ਪ੍ਰਕਾਸ਼ਮਾਨ ਕਰੋ। 1363 ਅੰਗ, ਫੁਨਹੇ ਬਾਣੀ ਦਾ ਪਾਠ ਸੰਪੂਰਨ ਹੋਇਆ। ਅੱਗੇ ਚੌ ਬੋਲੇ ਕਾ ਪਾਠ ਆਰੰਭ ਹੋ ਰਿਹਾ ਹੈ। ਖਾਲਸਾ ਜੀ, ਠਹਿਰਾਵ ਤੋਂ ਪਹਿਲਾਂ ਜੋ ਬੇਨਤੀ ਕੀਤੀ, ਭਾਈ ਸੰਮਨ, ਭਾਈ ਮੂਸਨ, ਪਿਤਾ ਪੁੱਤਰ ਨੇ ਕਿਵੇਂ ਗੁਰੂ ਕੀ ਸੇਵਾ ਦੇ ਵਾਸਤੇ ਆਪਣੇ ਜੀਵਨ ਨੂੰ ਲੇਖੇ ਲਾਉਣ ਤੱਕ ਦਾਇਆ ਵਰਤਿਆ, ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰ 'ਤੇ ਪ੍ਰਵਾਨ ਚੜ੍ਹੇ, ਗੁਰੂ ਕੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਦੋ ਗੁਰਸਿੱਖ ਪਿਆਰੇ ਇਹ ਭਾਈ ਸੰਮਨ ਅਤੇ ਮੂਸਨ ਹਨ, ਜਿਨ੍ਹਾਂ ਦਾ ਵਰਣਨ, ਜਿਨ੍ਹਾਂ ਨੂੰ ਉਪਦੇਸ਼ ਚੌ ਬੋਲੇ ਬਾਣੀ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਦੋ ਗੁਰਸਿੱਖ ਪਿਆਰੇ ਹੋਰ ਹਨ, ਭਾਈ ਪਤੰਗ ਅਤੇ ਭਾਈ ਜਮਾਲ। ਅਗਾਂਹ ਪੰਗਤੀਆਂ ਆ ਰਹੀਆਂ ਹਨ। ਲੱਖ ਘਾਟੀ ਉਂਚੋ ਘਨੋ ਚੰਚਲ ਚੀਤ ਬਿਹਾਲ, ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ। ਅਤੇ ਫਿਰ ਅੱਗੇ ਬਚਨ ਹੈ, ਮਗਨ ਭਇਓ ਪ੍ਰਿਯ ਪ੍ਰੇਮ ਸਿਓ ਸੂਦ ਨਾ ਸਿਮਰਤ ਅੰਗ, ਪ੍ਰਗਟ ਭਇਓ ਸਭ ਲੋਹ ਮਹਿ ਨਾਨਕ ਅਦਮ ਪਤੰਗ। ਭਾਈ ਪਤੰਗ ਜੀ ਲਾਹੌਰ ਵਿੱਚ ਰਹਿੰਦੇ ਸ਼ਾਹੂਕਾਰਾ ਕਰਿਆ ਕਰਦੇ ਸਨ। ਜਿਵੇਂ ਅੱਜ ਕੱਲ੍ਹ ਬੈਂਕ ਲਾਕਰਸ ਦਾ ਸਿਸਟਮ ਹੈ, ਲੋਕ ਆਪਣੀਆਂ ਕੀਮਤੀ ਚੀਜ਼ਾਂ, ਆਪਣਾ ਧਨ ਪਦਾਰਥ ਲਾਕਰ ਵਿੱਚ ਰੱਖਦੇ ਨੇ ਅਤੇ ਉਸ ਦੇ ਬਦਲੇ ਸੰਬੰਧਿਤ ਬੈਂਕ ਨੂੰ ਕਿਰਾਇਆ ਅਦਾ ਕਰਦੇ ਹਨ। ਪੁਰਾਣੇ ਜ਼ਮਾਨਿਆਂ ਵਿੱਚ ਇਹ ਅੱਜ ਕੱਲ੍ਹ ਵਰਗੀ ਵਿਵਸਥਾ ਨਹੀਂ ਸੀ ਹੁੰਦੀ। ਉਦੋਂ ਕੀ ਹੁੰਦਾ ਸੀ ਕਿ ਅਮਾਨਤਖਾਨੇ ਚੱਲਦੇ ਸਨ। ਅਮਾਨਤਖਾਨਾ ਭਾਵ ਕਿ ਇੱਕ ਐਸੀ ਦੁਕਾਨ ਜਿਸ ਦੇ ਵਿੱਚ ਲੋਕ ਆਪਣੀਆਂ ਕੀਮਤੀ ਚੀਜ਼ਾਂ ਅਮਾਨਤ ਵਜੋਂ ਰੱਖਦੇ ਅਤੇ ਉਸ ਦਾ ਕਿਰਾਇਆ ਉਸ ਦੁਕਾਨ ਦੇ ਮਾਲਕ ਨੂੰ ਦਿੰਦੇ ਸਨ। ਭਾਈ ਪਤੰਗ ਜੀ ਲਾਹੌਰ ਵਿੱਚ ਅਮਾਨਤ ਖਾਨਾ ਚਲਾਇਆ ਕਰਦੇ। ਅਨੇਕਾਂ ਲੋਕ ਭਾਈ ਪਤੰਗ ਜੀ ਦੇ ਅਮਾਨਤ ਖਾਨੇ ਵਿੱਚ ਆਪਣੀਆਂ ਚੀਜ਼ਾਂ ਜਮ੍ਹਾਂ ਕਰਾਉਂਦੇ ਔਰ ਕਿਰਾਇਆ ਅਦਾ ਕਰਦੇ। ਇਉਂ ਭਾਈ ਸਾਹਿਬ ਜੀ ਧਰਮ ਦੀ ਕਿਰਤ ਕਰਿਆ ਕਰਦੇ ਸਨ। ਲਾਹੌਰ ਦੇ ਹੀ ਇੱਕ ਮੁਹੱਲੇ ਵਿੱਚ ਰਹਿਣ ਵਾਲਾ ਪਠਾਨ ਸੇਠ ਬੜਾ ਧਨੀ ਸੀ, ਜਮਾਲ ਜਿਸ ਦਾ ਨਾਮ ਹੈ। ਜਮਾਲ ਨੇ ਕਿਧਰੇ ਦੂਰ ਦੁਰੇਡੇ ਜਾਣਾ ਸੀ ਔਰ ਉਸ ਦੇ ਕੋਲ ਕੁਝ ਸੋਨੇ ਦੀਆਂ ਮੋਹਰਾਂ ਸਨ। ਪੁਰਾਣੇ ਸਮੇਂ ਵਿੱਚ ਅੱਜ ਕੱਲ੍ਹ ਵਰਗੇ ਕਰੰਸੀ ਨੋਟ ਨਹੀਂ ਸੀ ਹੋਇਆ ਕਰਦੇ, ਸਿੱਕੇ ਇਸ ਤਰ੍ਹਾਂ ਨਹੀਂ ਸੀ ਹੁੰਦੇ। ਸਿਲਵਰ, ਚਾਂਦੀ, ਤਾਂਬੇ ਜਾਂ ਸੋਨੇ ਦੇ ਸਿੱਕੇ ਹੁੰਦੇ ਸਨ, ਜਿਨ੍ਹਾਂ ਨੂੰ ਚਾਂਦੀ ਦੀਆਂ ਮੋਹਰਾਂ, ਤਾਂਬੇ ਦੀਆਂ ਮੋਹਰਾਂ ਜਾਂ ਸੋਨੇ ਦੀਆਂ ਮੋਹਰਾਂ ਕਹਿੰਦੇ ਸੀ। ਇਤਿਹਾਸ ਵਿੱਚ 500 ਦਾ ਵਰਣਨ ਵੀ ਆਉਂਦਾ, 800 ਦਾ ਵੀ ਵਰਣਨ ਆਉਂਦਾ ਹੈ ਕਿ ਉਹ 800 ਸੋਨੇ ਦੀਆਂ ਮੋਹਰਾਂ ਇੱਕ ਲਾਲ ਰੰਗ ਦੇ ਕੱਪੜੇ ਦੀ ਥੈਲੀ ਵਿੱਚ ਪਾਈਆਂ, ਪਠਾਨ ਜਮਾਲ ਉਹ ਆਪਣੀਆਂ ਮੋਹਰਾਂ ਲੈ ਕੇ ਭਾਈ ਪਤੰਗ ਜੀ ਦੀ ਦੁਕਾਨ 'ਤੇ ਪਹੁੰਚਿਆ, ਜਿਸ ਭਾਈ ਪਤੰਗ ਦੀ ਇਮਾਨਦਾਰੀ ਦੇ ਬਹੁਤ ਚਰਚੇ ਨੇ ਕਿ ਭਾਈ ਪਤੰਗ ਵਰਗਾ ਇਮਾਨਦਾਰ ਦੁਕਾਨਦਾਰ ਹੋਰ ਕੋਈ ਨਹੀਂ। ਸ਼ਹਿਰ ਵਿੱਚ ਹੋਰ ਵੀ ਅਮਾਨਤ ਖਾਨੇ ਹਨ, ਪਰ ਜੋ ਭਾਈ ਪਤੰਗ ਜੀ ਦਾ ਸੁਭਾਅ ਹੈ ਅਤੇ ਜੋ ਇਮਾਨਦਾਰੀ ਹੈ, ਉਸ ਦੀਆਂ ਲੋਕ ਕਸਮਾਂ ਖਾਇਆ ਕਰਦੇ ਸਨ। ਇਉਂ ਸਭ ਤੋਂ ਵੱਧ ਭਰੋਸੇਯੋਗ ਅਤੇ ਇਮਾਨਦਾਰ ਜਾਣ ਕੇ ਭਾਈ ਪਤੰਗ ਜੀ ਦੀ ਦੁਕਾਨ 'ਤੇ ਜਮਾਲ ਸੇਠ ਆਇਆ। ਹੋਰ ਵੀ ਗਾਹਕਾਂ ਦੀ ਭੀੜ ਲੱਗੀ ਹੋਈ ਸੀ ਅਤੇ ਭਾਈ ਪਤੰਗ ਜੀ ਉਹਨਾਂ ਵਿੱਚ ਉਲਝੇ ਹੋਏ ਸਨ। ਉਸ ਵਕਤ ਜਮਾਲ ਨੇ ਜਾ ਕੇ ਕਿਹਾ ਕਿ ਪਤੰਗ ਜੀ, ਇਹ ਮੇਰੀ ਮੋਹਰਾਂ ਦੀ ਥੈਲੀ ਆ, 800 ਮੋਹਰਾਂ ਹਨ, ਇਹ ਤੁਸੀਂ ਰੱਖ ਲਓ, ਮੈਂ ਬਾਹਰ ਜਾਣਾ, ਆ ਕੇ ਲੈ ਲਵਾਂਗਾ। ਬੇਧਿਆਨੇ ਵਿੱਚ ਹੀ ਪਤੰਗ ਜੀ ਨੇ ਕਹਿਤਾ ਕਿ ਰੱਖ ਦਿਓ, ਮੈਂ ਸੰਭਾਲ ਲਵਾਂਗਾ। ਇੱਕ ਪਾਸੇ ਉਹ ਮੋਹਰਾਂ ਦੀ ਥੈਲੀ ਰੱਖ ਦਿੱਤੀ, ਜਮਾਲ ਨੇ ਚਲਿਆ ਗਿਆ। 6-7 ਮਹੀਨੇ ਬੀਤ ਗਏ। ਉਧਰ ਦੁਕਾਨ ਵਿੱਚ ਹੋਰ ਸਮਾਨ ਆਉਂਦਾ ਗਿਆ, ਜਮ੍ਹਾਂ ਹੁੰਦਾ ਗਿਆ। ਅਤੇ ਉਸ ਵਕਤ ਜਦੋਂ ਜਮਾਲ ਜੀ ਮੋਹਰਾਂ ਰੱਖ ਕੇ ਗਏ ਸੀ, ਭਾਈ ਪਤੰਗ ਜੀ ਬਹੁਤੇ ਗਾਹਕਾਂ ਵਿੱਚ ਉਲਝੇ ਹੋਣ ਕਰਕੇ ਉਹਦਾ ਵੇਰਵਾ ਆਪਣੇ ਰਜਿਸਟਰ 'ਤੇ ਨਾ ਲਿਖ ਸਕੇ। ਅੱਜ ਅੰਗਰੇਜ਼ੀ ਵਿੱਚ ਆਪਾਂ ਰਜਿਸਟਰ ਲਫ਼ਜ਼ ਵਰਤਦੇ ਹਾਂ, ਪੁਰਾਣੇ ਸਮੇਂ ਵਿੱਚ ਵਹੀ ਕਿਹਾ ਜਾਂਦਾ ਸੀ। ਸ਼ਾਹੂਕਾਰ ਅੱਜ ਵੀ ਵਹੀ ਲਫ਼ਜ਼ ਵਰਤਦੇ ਨੇ, ਵਹੀ ਖਾਤਾ। ਉਹ ਵਹੀ ਵਿੱਚ ਉਸਦਾ ਇੰਦਰਾਜ਼ ਕਰਨਾ ਭੁੱਲ ਗਏ ਅਤੇ ਉਹ ਮਨੋਂ ਵੀ ਵਿਸਰ ਗਿਆ ਕਿ ਭਾਈ ਜਮਾਲ ਨੇ ਕੁਝ ਪਤਾ ਇਮਾਨਤ ਮੇਰੇ ਕੋਲ ਰੱਖੀ ਹੈ। ਜਦੋਂ 6-7 ਮਹੀਨਿਆਂ ਬਾਅਦ ਜਮਾਲ ਵਾਪਸ ਆਇਆ, ਪਤੰਗ ਦੀ ਦੁਕਾਨ 'ਤੇ ਪਹੁੰਚਿਆ, ਕਹਿਣ ਲੱਗੇ ਕਿ ਲਾਲ ਰੰਗ ਦੇ ਕੱਪੜੇ ਦੀ ਥੈਲੀ ਵਿੱਚ ਮੇਰੀਆਂ ਮੋਹਰਾਂ ਹਨ, ਮੈਨੂੰ ਵਾਪਸ ਕਰ ਦਿਓ, ਜਿੰਨਾ ਤੁਹਾਡਾ ਕਿਰਾਇਆ ਬਣਦਾ ਉਹ ਮਾਇਆ ਮੈਥੋਂ ਲੈ ਲਵੋ। ਭਾਈ ਪਤੰਗ, ਜਿਨ੍ਹਾਂ ਦੇ ਦਿਲੋਂ ਦਿਮਾਗ ਤੋਂ ਗੱਲ ਵਿਸਰ ਹੀ ਚੁੱਕੀ, ਭੁੱਲੀ ਚੁੱਕੀ ਹੈ, ਉਹਨਾਂ ਨੇ ਆਪਣੀ ਵਹੀ ਫੜੀ, ਜਿਉਂ ਫੋਲਣ ਲੱਗੇ, ਜਿਉਂ ਵੇਖਣ ਲੱਗੇ, ਜਮਾਲ ਦਾ ਵੇਰਵਾ ਵਿੱਚੋਂ ਕਿਤੇ ਨਾ ਲੱਭਾ। ਲੱਭਦਾ ਤਾਂ ਜੇ ਲਿਖਿਆ ਗਿਆ ਹੁੰਦਾ, ਲਿਖਣ ਦਾ ਤਾਂ ਖਿਆਲ ਨਹੀਂ ਸੀ ਰਿਹਾ। ਜਦੋਂ ਸਭ ਵਹੀਆਂ ਫੁੱਲੀਆਂ, ਜਮਾਲ ਦਾ ਵੇਰਵਾ ਨਾ ਨਿਕਲਿਆ ਤਾਂ ਭਾਈ ਪਤੰਗ ਜੀ ਨੇ ਕਹਿ ਦਿੱਤਾ ਕਿ ਤੁਸੀਂ ਹੋਰ ਥੇ ਕਿਤੇ ਜਮ੍ਹਾਂ ਕਰਾਏ ਹੋਣਗੇ, ਮੇਰੇ ਕੋਲ ਇਸ ਦਾ ਕੋਈ ਵੇਰਵਾ ਨਹੀਂ, ਕੋਈ ਇੰਦਰਾਜ਼ ਨਹੀਂ। ਜਮਾਲ ਕਹਿਣ ਲੱਗਾ, ਮੈਂ ਤੁਹਾਡੇ ਕੋਲ ਹੀ ਜਮ੍ਹਾਂ ਕਰਾ ਕੇ ਗਿਆ, ਤੁਹਾਨੂੰ ਦੇ ਕੇ ਗਿਆ, ਤੁਹਾਡੀ ਦੁਕਾਨ 'ਤੇ ਅਮਾਨਤ ਜਮ੍ਹਾਂ ਕਰਾਈ ਹੈ। ਵਾਰ ਵਾਰ ਭਾਈ ਪਤੰਗ ਜੀ ਆਪਣੀ ਵਹੀ ਨੂੰ ਪੜ੍ਹਦੇ ਨੇ, ਪਰ ਕਿਤੇ ਜਮਾਲ ਦਾ ਨਾਂ ਨਹੀਂ ਆਉਂਦਾ, ਉਹਨਾਂ ਮੋਹਰਾਂ ਦਾ ਵੇਰਵਾ ਨਹੀਂ ਆਉਂਦਾ। ਇਨਕਾਰ ਕਰ ਦਿੱਤਾ ਕਿ ਨਹੀਂ, ਮੇਰੇ ਕੋਲ ਤੁਹਾਡੀ ਮਾਇਆ ਨਹੀਂ, ਹੋਰ ਕਿਸੇ ਕੋਲ ਹੋਵੇਗੀ। ਬੋਲ ਬੁਲਾਰਾ ਹੋ ਗਿਆ, ਝਗੜਾ ਵੱਧ ਗਿਆ। ਜਮਾਲ ਪਠਾਨ ਨੇ ਹਾਕਮ ਕੋਲ ਜਾ ਕੇ ਸ਼ਿਕਾਇਤ ਕਰ ਦਿੱਤੀ ਕਿ ਪਤੰਗ ਮੇਰੀ ਮੋਹਰਾਂ ਦੀ ਥੈਲੀ ਦੱਬ ਬੈਠਾ ਹੈ। ਹਾਕਮ ਵੀ ਹੈਰਾਨ ਹੋਇਆ, ਪਰ ਹੁਣ ਕਿਉਂਕਿ ਸ਼ਿਕਾਇਤ ਹੋਈ ਸੀ, ਭਾਈ ਪਤੰਗ ਜੀ ਨੂੰ ਕਚਹਿਰੀ ਵਿੱਚ ਬੁਲਾਇਆ ਗਿਆ। ਦੋਨਾਂ ਪਾਸਿਆਂ ਦੀਆਂ ਗੱਲਾਂ ਸੁਣੀਆਂ ਹਾਕਮ ਨੇ, ਮਨ ਵਿੱਚ ਸੋਚਦਾ ਹੈ ਕਿ ਪਤੰਗ ਵਰਗਾ ਇਮਾਨਦਾਰ ਵਿਅਕਤੀ ਕਦੇ ਐਸੀ ਬੇਈਮਾਨੀ ਕਰ ਹੀ ਨਹੀਂ ਸਕਦਾ, ਇਸ ਦੀ ਇਮਾਨਦਾਰੀ ਦੀਆਂ ਤਾਂ ਲੋਕ ਕਸਮਾਂ ਪਏ ਖਾਂਦੇ ਨੇ, ਇਹ ਕਦੇ ਹੇਰਾ ਫੇਰੀ ਨਹੀਂ ਕਰ ਸਕਦਾ। ਪਰ ਜੇ ਦੂਸਰੇ ਪਾਸੇ ਜਮਾਲ ਦੀ ਗੱਲ ਸੋਚੀਏ, ਜਮਾਲ ਵੀ ਐਸਾ ਨੇਕ ਸੁਭਾਅ ਵਾਲਾ ਹੈ ਕਿ ਝੂਠਾ ਇਲਜ਼ਾਮ ਲਾਉਣਾ ਇਹਦੇ ਸੁਭਾਅ ਵਿੱਚ ਹੀ ਨਹੀਂ। ਇਹ ਕਿਸੇ ਦਾ ਬੁਰਾ ਨਹੀਂ ਕਰਦਾ, ਕਿਸੇ ਦਾ ਮੰਦਾ ਨਹੀਂ ਕਰਦਾ, ਐਵੇਂ ਇਲਜ਼ਾਮ ਲਗਾਉਣਾ ਤਾਂ ਇਹਦੀ ਫਿਤਰਤ ਵੀ ਨਹੀਂ। ਹੁਣ ਇਹ ਨਿਆਂ ਕਰਨਾ ਮੇਰੇ ਵਾਸਤੇ ਔਖਾ ਹੈ ਕਿ ਕੌਣ ਸੱਚਾ ਕੌਣ ਝੂਠਾ। ਹਾਕਮ ਕਹਿਣ ਲੱਗਾ ਕਿ ਇਹ ਨਿਆਂ ਖੁਦਾ 'ਤੇ ਛੱਡਦੇ ਹਾਂ, ਪਰਮਾਤਮਾ 'ਤੇ ਰੱਬ 'ਤੇ ਛੱਡਦੇ ਹਾਂ, ਮੇਰੇ ਵੱਸ ਨਹੀਂ, ਇਹ ਨਿਆਂ ਖੁਦਾ ਕਰੇਗਾ। ਇਉਂ ਕੀਤਾ ਜਾਵੇ ਕਿ ਤੇਲ ਦਾ ਕੜਾ ਹੱਥ ਪਾਇਆ ਜਾਵੇ, ਦੋਨੋਂ ਧਿਰਾਂ ਵਾਰੀ ਵਾਰੀ ਆਪਣੇ ਹੱਥ ਉਹਦੇ ਵਿੱਚ ਪਾਉਣ, ਇਹ ਹੁਣ ਖੁਦਾ ਹੀ ਨਿਆਂ ਕਰੇਗਾ ਕਿ ਜਿਹੜਾ ਸੱਚਾ ਹੋਵੇਗਾ ਉਹਦਾ ਹੱਥ ਬਚੇਗਾ, ਜਿਹੜਾ ਝੂਠਾ ਹੋਵੇਗਾ ਉਹਦਾ ਸੜੇਗਾ। ਕਿਉਂਕਿ ਹੁਣ ਦੋਵੇਂ ਹੀ ਆਪੋ ਆਪਣੀ ਜਗ੍ਹਾ ਸੱਚੇ ਸਨ, ਦੋਹਾਂ ਨੇ ਗੱਲ ਮਨਜ਼ੂਰ ਕੀਤੀ। ਲਿਆਂਦਾ ਗਿਆ ਤੇਲ ਦਾ ਕੜਾਹਾ, ਗਰਮ ਕੀਤਾ, ਜਦੋਂ ਉਬਾਲੇ ਖਾਣ ਲੱਗਾ, ਕਿਉਂਕਿ ਮੁਲਜ਼ਮ ਰੂਪ ਵਿੱਚ ਭਾਈ ਪਤੰਗ ਜੀ ਨੂੰ ਲਿਆਂਦਾ ਗਿਆ ਸੀ, ਇਸ ਲਈ ਉਹਨਾਂ ਨੂੰ ਪਹਿਲਾਂ ਹੱਥ ਪਾਉਣ ਵਾਸਤੇ ਹੁਕਮ ਹੋਇਆ। ਭਾਈ ਪਤੰਗ ਜੀ ਮਨ ਹੀ ਮਨ ਪੰਚਮ ਪਾਤਸ਼ਾਹ ਜੀ ਨੂੰ ਯਾਦ ਕਰਦੇ ਨੇ, ਸਤਿਗੁਰੂ ਜੀ ਆਪ ਜੀ ਜਾਣਦੇ ਹੋ ਮੇਰੇ ਮਨ ਵਿੱਚ ਕੋਈ ਮੈਲ ਨਹੀਂ, ਮੈਂ ਨਹੀਂ ਜਾਣਦਾ ਕਿ ਜਮਾਲ ਨੇ ਮੇਰੀ ਸ਼ਿਕਾਇਤ ਕਿਉਂ ਕੀਤੀ ਹੈ, ਕਿਉਂ ਮੇਰੇ ਨਾਲ ਲੜਦਾ ਹੈ, ਪਰ ਸਤਿਗੁਰੂ ਜੀ ਕਿਰਪਾ ਕਰ ਲਿਓ, ਸਭਾ ਵਿੱਚ ਆਪਣੇ ਨਾਮ ਦੀ ਲਾਜ ਰੱਖ ਲਿਓ, ਮੈਂ ਆਪ ਜੀ ਦਾ ਸਿੱਖ ਹਾਂ। ਇਉਂ ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕੀਤੀਆਂ, ਪਰ ਡਾਵਾਂ ਡੋਲ ਮਨ ਨਾਲ ਨਹੀਂ ਕਿ ਪਤਾ ਨਹੀਂ ਕੀ ਬਣੇਗਾ। ਪੱਕਾ ਭਰੋਸਾ ਹੈ ਕਿ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ। ਪੱਕਾ ਸਿਦਕ ਹੈ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਇਹ ਭਰੋਸਾ ਰੱਖਦਿਆਂ ਅਤੇ ਗੁਰਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ, ਸਤਿਗੁਰਾਂ ਨੂੰ ਧਿਆਉਂਦਿਆਂ ਹੋਇਆਂ, ਭਾਈ ਪਤੰਗ ਨੇ ਉਬਲਦੇ ਤੇਲ ਦੇ ਕੜਾਹੇ ਵਿੱਚ ਆਪਣਾ ਹੱਥ ਪਾ ਦਿੱਤਾ। ਸਤਿਗੁਰਾਂ ਨੇ ਕਿਰਪਾ ਕੀਤੀ, ਤਪਤ ਮਾਹੇ ਠਾਠ ਵਰਤਾਈ, ਠੰਡ ਵਰਤਾ ਦਿੱਤੀ ਸਤਿਗੁਰਾਂ ਨੇ। ਭਾਈ ਪਤੰਗ ਦਾ ਹੱਥ ਛੂੰਹਦਿਆਂ ਹੀ ਹੱਥ ਤਾਂ ਕੀ ਸੜਨਾ ਸੀ, ਉਹ ਸੜਦਾ ਬਲਦਾ ਤੇਲ ਹੀ ਠੰਡਾ ਹੋ ਗਿਆ। ਸਾਰੇ ਜੈ ਜੈਕਾਰ ਹੋ ਗਈ, ਪਤੰਗ ਸੱਚਾ। ਫਿਰ ਤੇਲ ਗਰਮ ਕੀਤਾ, ਜਮਾਲ ਨੂੰ ਹੱਥ ਪਾਉਣ ਵਾਸਤੇ ਕਿਹਾ ਗਿਆ। ਜਮਾਲ ਭਾਵੇਂ ਨੇਕ ਤਬੀਅਤ ਦਾ ਮਾਲਕ ਸੀ, ਪਰ ਇੱਕ ਤੇ ਨਿਸ਼ਚਾ ਨਹੀਂ ਸੀ, ਭਰੋਸਾ ਨਹੀਂ ਸੀ। ਕਈ ਪੀਰਾਂ ਫਕੀਰਾਂ ਨੂੰ ਅਰਾਧਿਆ, ਕਈ ਦੇਵੀ ਦੇਵਤਿਆਂ ਨੂੰ ਧਿਆਇਆ, ਮੇਰੀ ਰੱਖਿਆ ਕਰੋ ਬਚਾਇਓ। ਜਦੋਂ ਅਨੇਕਾਂ ਪੀਰਾਂ ਫਕੀਰਾਂ ਦੀ ਅਰਾਧਨਾ ਕਰਦਿਆਂ ਮੰਨਤਾਂ ਮੰਨਦਿਆਂ ਹੋਇਆਂ ਤੇਲ ਦੇ ਵਿੱਚ ਉਸ ਨੇ ਹੱਥ ਪਾਇਆ ਡੋਲਦੇ ਹੋਏ ਮਨ ਨਾਲ, ਤਾਂ ਚਮੜੀ ਨੂੰ ਸੜਦੇ ਹੋਏ ਤੇਲ ਨੇ ਸਾੜਿਆ, ਬਹੁਤ ਜ਼ਿਆਦਾ ਦਰਦ ਹੋਈ ਅਤੇ ਗਸ਼ ਖਾ ਕੇ ਜਮਾਲ ਡਿੱਗ ਪਿਆ। ਸਾਰੇ ਰੌਲਾ ਪੈ ਗਿਆ, ਜਮਾਲ ਝੂਠਾ, ਦੇਖੋ ਬਿਨਾਂ ਕਾਰਨ ਹੀ ਪਤੰਗ ਵਰਗੇ ਇਮਾਨਦਾਰ ਵਿਅਕਤੀ ਦੀ ਸ਼ਿਕਾਇਤ ਲਾਈ। ਇਉਂ ਸਭਾ ਵਿੱਚੋਂ ਭਾਈ ਪਤੰਗ ਜੀ ਬਾ ਇੱਜ਼ਤ ਬਰੀ ਹੋਏ, ਆਪਣੇ ਘਰ ਆਏ, ਦੁਕਾਨ ਵੱਲ ਨੂੰ ਗਏ। ਉੱਧਰ ਝੂਰਦਾ ਹੋਇਆ ਜਮਾਲ, ਉਹ ਵੀ ਉੱਠ ਕੇ ਆਪਣੇ ਘਰ ਵੱਲ ਨੂੰ ਤੁਰ ਪਿਆ। ਰਾਹ ਵਿੱਚ ਭਾਈ ਪਤੰਗ ਸੋਚਦੇ ਆਉਂਦੇ ਨੇ, ਜਮਾਲ ਨੇ ਇੱਦਾਂ ਕਿਉਂ ਕੀਤਾ, ਕਿਉਂ ਮੇਰੇ 'ਤੇ ਪੁਕਾਰ ਕੀਤੀ, ਕਿਉਂ ਸ਼ਿਕਾਇਤ ਲਗਾਈ, ਕੋਈ ਨਾ ਕੋਈ ਕਾਰਨ ਤਾਂ ਹੋਵੇਗਾ। ਇਹ ਵਿਚਾਰਾਂ ਕਰਦਿਆਂ ਹੋਇਆਂ ਦੁਕਾਨ 'ਤੇ ਪਹੁੰਚੇ। ਕੁਦਰਤੀ ਮਨ ਅੰਦਰ ਖਿਆਲ ਆਇਆ ਕਿ ਸਮਾਨ ਦਾ ਖਿਲਾਰਾ ਬੜਾ ਪਿਆ, ਸਾਰੀ ਸਫਾਈ ਕੀਤੀ ਜਾਵੇ, ਸਾਂਭ ਸੰਭਾਲ ਕੀਤੀ ਜਾਵੇ। ਜਿਹੜੇ ਆਪਣੇ ਨਾਲ ਸਹਾਇਕ ਸਨ, ਸੇਵਾਦਾਰ ਸਨ, ਉਹਨਾਂ ਨੂੰ ਨਾਲ ਲਿਆ। ਜਿੰਨੀਆਂ ਵੀ ਲੋਕਾਂ ਦੀਆਂ ਅਮਾਨਤਾਂ ਪਈਆਂ ਸਨ, ਉਹਨਾਂ ਦਾ ਮਿਲਾਨ ਆਪਣੀ ਵਹੀ ਦੇ ਇੰਦਰਾਜਾਂ ਨਾਲ ਕਰਦਿਆਂ ਹੋਇਆਂ ਸਾਰੀਆਂ ਚੀਜ਼ਾਂ ਟਿਕਾਣੇ ਸਿਰ ਰੱਖਣੀਆਂ ਸ਼ੁਰੂ ਕੀਤੀਆਂ। ਜਦੋਂ ਸਾਰੀ ਸਫਾਈ ਹੋਈ, ਸਮਾਨ ਚੁੱਕਿਆ ਗਿਆ, ਤਾਂ ਇੱਕ ਲਾਲ ਰੰਗ ਦੀ ਗੁਥਲੀ ਨਿਕਲ ਆਈ। ਉਹਦਾ ਵੇਰਵਾ ਕਿਤੇ ਵਹੀ ਵਿੱਚੋਂ ਨਾ ਲੱਭਿਆ। ਯਾਦ ਆਇਆ ਕਿ ਜਮਾਲ ਕਹਿੰਦਾ ਸੀ ਮੇਰੀ ਲਾਲ ਰੰਗ ਦੀ ਥੈਲੀ ਹੈ, ਉਹਦੇ ਵਿੱਚ ਮੋਹਰਾਂ ਹਨ। ਕੱਢ ਕੇ ਗਿਣੀਆਂ, ਜਿੰਨੀ ਗਿਣਤੀ ਦੱਸੀ ਸੀ ਪੂਰੀਆਂ ਨਿਕਲੀਆਂ। ਸੋਚਿਆ ਕਿ ਵਾਕਿਆ ਇਹ ਗੁਥਲੀ, ਇਹ ਥੈਲੀ ਜਮਾਲ ਦੀ ਹੈ, ਲੱਭ ਗਈ, ਚਲੋ ਚੰਗਾ ਹੋਇਆ। ਉਸੇ ਵਕਤ ਹੀ ਆਪਣੀ ਦੁਕਾਨ ਨੂੰ ਛੱਡ ਕੇ ਘਰ ਵੱਲ ਨੂੰ ਤੁਰ ਪਏ, ਜਮਾਲ ਸੇਠ ਦੇ ਘਰ ਵੱਲ ਨੂੰ ਜਾ ਕੇ ਕਹਿਣ ਲੱਗੇ, ਜਮਾਲ ਜੀ ਤੁਹਾਡੀ ਮਾਇਆ ਲੱਭ ਗਈ, ਤੁਸੀਂ ਸੱਚੇ ਸੀ, ਲਓ ਆਪਣੀ ਅਮਾਨਤ ਵਾਪਸ ਲੈ ਲਓ, ਗਿਣ ਲਓ ਮੋਹਰਾਂ ਪੂਰੀਆਂ ਨੇ। ਜਮਾਲ ਬੜਾ ਹੈਰਾਨ ਹੋਇਆ, ਕਹਿਣ ਲੱਗਾ ਪਤੰਗ ਹੁਣ ਕਚਹਿਰੀ ਵਿੱਚ ਤਾਂ ਤੂੰ ਸੱਚਾ ਸਾਬਤ ਹੋ ਹੀ ਗਿਆ, ਅਤੇ ਹੁਣ ਤਾਂ ਤੂੰ ਇਹਨਾਂ ਨੂੰ ਰੱਖ ਲੈ, ਹੁਣ ਮੈਂ ਕੀ ਕਰਨੀ ਹੈ। ਪਤੰਗ ਜੀ ਕਹਿਣ ਲੱਗੇ, ਨਹੀਂ, ਇਹ ਮੇਰਾ ਸੁਭਾਅ ਨਹੀਂ, ਮੇਰੇ ਕਿਸੇ ਕੰਮ ਨਹੀਂ, ਆਪਣੀ ਅਮਾਨਤ ਸਾਂਭ ਲਓ। ਜਮਾਲ ਕਹਿਣ ਲੱਗਾ, ਮੇਰਾ ਤਾਂ ਖੁਦਾ ਤੋਂ ਭਰੋਸਾ ਹੀ ਉੱਠ ਗਿਆ, ਮੈਂ ਸੱਚਾ ਸੀ, ਫਿਰ ਵੀ ਮੇਰਾ ਹੱਥ ਸੜਿਆ ਅਤੇ ਬਦਨਾਮੀ ਹੋਈ, ਪਤਾ ਨਹੀਂ ਐਸਾ ਕਿਉਂ ਹੋਇਆ, ਤੂੰ ਕਿਵੇਂ ਬਚ ਗਿਆ। ਪਤੰਗ ਜੀ ਕਹਿਣ ਲੱਗੇ, ਮੈਨੂੰ ਬਚਾਉਣ ਵਾਲੇ ਮੇਰੇ ਪਾਤਸ਼ਾਹ ਨੇ, ਮੇਰੇ ਸਤਿਗੁਰੂ ਨੇ। ਕੌਣ ਹੈ ਭਾਈ ਤੇਰਾ ਸਤਿਗੁਰੂ? ਦੱਸਿਆ ਕਿ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਹਨ। ਜਮਾਲ ਕਹਿੰਦਾ, ਮੈਂ ਵੀ ਉਹਨਾਂ ਕੋਲ ਜਾਣਾ ਚਾਹੁੰਦਾ। ਭਾਈ ਪਤੰਗ ਜੀ ਜਮਾਲ ਨੂੰ ਲੈ ਕੇ ਪੰਚਮ ਪਾਤਸ਼ਾਹ ਕੋਲ ਆਏ, ਆਪਣਾ ਸਵਾਲ ਸਾਰੀ ਵਾਰਤਾ ਦੱਸਦਿਆਂ ਜਮਾਲ ਨੇ ਸਤਿਗੁਰਾਂ ਅੱਗੇ ਰੱਖਿਆ, ਮਹਾਰਾਜ ਮੇਰੀ ਮਾਇਆ ਪਤੰਗ ਕੋਲ ਸੀ, ਝੂਠਾ ਸੀ, ਪਰ ਇਹਦਾ ਹੱਥ ਬਚਿਆ ਕਿਉਂ? ਮੈਂ ਮਾਇਆ ਜਮ੍ਹਾਂ ਕਰਾਈ ਸੀ, ਸੱਚਾ ਸੀ, ਮੇਰਾ ਹੱਥ ਸੜਿਆ ਕਿਉਂ? ਖੁਦਾ ਨੇ ਐਸਾ ਨਿਆਂ ਕਿਉਂ ਨਾ ਕੀਤਾ? ਮਹਾਰਾਜ ਕਹਿਣ ਲੱਗੇ, ਭਾਈ ਖੁਦਾ ਨੇ ਨਿਆਂ ਹੀ ਕੀਤਾ ਹੈ। ਦੇਖ, ਪਤੰਗ ਵੀ ਆਪਣੀ ਜਗ੍ਹਾ ਸੱਚਾ ਸੀ, ਕਿਉਂਕਿ ਇਹਦੇ ਮਨ ਵਿੱਚ ਮੈਲ ਨਹੀਂ, ਬੇਈਮਾਨੀ ਨਹੀਂ, ਇਹਨੂੰ ਅਸਲੋਂ ਹੀ ਚੇਤਾ ਨਹੀਂ ਸੀ ਰਿਹਾ। ਦੇਖ ਲੈ, ਕਚਹਿਰੀ ਵਿੱਚ ਤਾਂ ਇਹ ਸੱਚਾ ਸਾਬਤ ਹੋ ਹੀ ਗਿਆ ਸੀ, ਅਤੇ ਹੁਣ ਇਹ ਤੇਰੀ ਮਾਇਆ ਸਹਿਜੇ ਹੀ ਦਬਾ ਸਕਦਾ ਸੀ, ਰੱਖ ਸਕਦਾ ਸੀ, ਕਿਸੇ ਨੇ ਸ਼ੱਕ ਮਾਤਰ ਵੀ ਨਹੀਂ ਸੀ ਕਰਨਾ। ਪਰ ਦੇਖ ਲੈ ਸਾਡੇ ਸਿੱਖ ਦੀ ਇਮਾਨਦਾਰੀ, ਕਿ ਇਹ ਫਿਰ ਵੀ ਜੇ ਤੇਰੀ ਮਾਇਆ ਲੱਭ ਗਈ ਤਾਂ ਤੈਨੂੰ ਵਾਪਸ ਕਰਨ ਵਾਸਤੇ ਆ ਗਿਆ। ਕਹਿਣ ਲੱਗਾ, ਮਹਾਰਾਜ ਠੀਕ ਹੈ, ਅਤੇ ਇਹ ਤਾਂ ਮਨੋਂ ਸੱਚਾ ਸੀ, ਪਰ ਮੇਰਾ ਹੱਥ ਕਿਉਂ ਸੜਿਆ? ਮਹਾਰਾਜ ਕਹਿਣ ਲੱਗੇ, ਭਾਈ ਦੇਖ, ਜਦੋਂ ਭਾਈ ਪਤੰਗ ਨੇ ਤਪਦੇ ਕੜਾਹੇ ਵਿੱਚ ਹੱਥ ਪਾਇਆ, ਇਹਨੇ ਕੇਵਲ ਗੁਰੂ ਕਾ ਆਸਰਾ ਲਿਆ, ਅਤੇ ਗੁਰੂ ਨੇ ਇਹਦੀ ਰੱਖਿਆ ਕੀਤੀ। ਤੇਰੇ ਮਨ ਵਿੱਚ ਨਿਸ਼ਚਾ ਕੋਈ ਨਹੀਂ ਸੀ, ਭਰੋਸਾ ਨਹੀਂ ਕੋਈ ਨਹੀਂ ਸੀ, ਕਈਆਂ ਦੀ ਅਰਾਧਨਾ ਤੂੰ ਕੀਤੀ, ਕਈ ਦੇਵੀ ਦੇਵਤੇ ਮਨਾ ਲਏ, ਕੀ ਕਈ ਪੀਰ ਫਕੀਰ ਧਿਆ ਲਏ, ਜਿਸ ਕਰਕੇ ਤੇਰੀ ਸਹਾਇਤਾ ਵਾਸਤੇ ਕੋਈ ਵੀ ਨਹੀਂ ਪਹੁੰਚਿਆ। ਇਸ ਲਈ ਭਾਈ ਬਹੁਤਿਆਂ ਦੇ ਨਾਲੋਂ ਇੱਕ ਪਰਮਾਤਮਾ ਅਤੇ ਵਾਹਿਗੁਰੂ ਅਤੇ ਸਤਿਗੁਰੂ 'ਤੇ ਹੀ ਟੇਕ ਰੱਖਣੀ ਚਾਹੀਦੀ ਹੈ। ਜਮਾਲ ਨੇ ਚਰਨ ਪਕੜ ਲਏ, ਸਤਿਗੁਰੂ ਕਿਰਪਾ ਕਰੋ, ਮੈਨੂੰ ਵੀ ਆਪਣੇ ਲੜ ਲਗਾ ਲਓ। ਇਉਂ ਉਹ ਪਠਾਨ ਜਮਾਲ ਜੋ ਸੀ, ਉਹ ਵੀ ਗੁਰੂ ਕੇ ਚਰਣੀ ਲੱਗਾ, ਗੁਰੂ ਕਾ ਸਿੱਖ ਬਣਿਆ, ਭਾਉ ਭਗਤੀ ਦੀ ਕਮਾਈ ਕੀਤੀ, ਬੰਦਗੀ ਕੀਤੀ, ਗੁਰੂ ਘਰ ਵਿੱਚ ਭਾਈ ਜਮਾਲ ਜੀ ਵੀ ਪ੍ਰਵਾਨ ਚੜ੍ਹੇ। ਇਉਂ ਇਹ ਭਾਈ ਪਤੰਗ ਅਤੇ ਭਾਈ ਜਮਾਲ, ਇਹਨਾਂ ਦਾ ਵਰਣਨ ਵੀ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਵਿੱਚ ਉਪਦੇਸ਼ ਦਿੰਦਿਆਂ ਹੋਇਆਂ ਕਰਦੇ ਨੇ। ਭਾਈ ਸੰਮਨ, ਭਾਈ ਮੂਸਨ, ਭਾਈ ਪਤੰਗ ਅਤੇ ਭਾਈ ਜਮਾਲ, ਇਹਨਾਂ ਚੌਹਾਂ ਗੁਰਸਿੱਖਾਂ ਪ੍ਰਤੀ ਬੋਲ ਕੇ ਗੁਰੂ ਕਾ ਉਪਦੇਸ਼ ਹੈ। ਇਸ ਲਈ ਬਾਣੀ ਦਾ ਨਾਮ ਰੱਖਿਆ ਚੌ ਬੋਲੇ। ਚੌ ਬੋਲੇ ਛੰਦ ਦਾ ਵੀ ਨਾਮ ਹੈ, ਛੰਦ ਦੀ ਚਾਲ ਵੀ ਹੈ। आओ सतगुरु महाराज का पावन उपदेश सरवण करिए लाहा प्राप्त करिए जी। हाँ जी, कुछ बेनतियां जो पिछे सहस कृति विच पाठ आए उन्होंने बारे कुछ बेनतियां भाई नाम सिंह जी कर रहे ने, फिर अगों बाणी का पाठ आरंभ होवेगा।
साध संगत जी, जदों सहसकृति बाणी का पाठ चल रहा सी, आप जी के चरणों के विच बेनती कीती सी कि कुछ क पाठ वखरे छपे हुए ने ते इकट्ठे कराउंदे हन कुछ विद्वान, ते कुछ जिहड़े हन इकट्ठे छपे हुए उन्हां नूं वखरिया कराया जांदा है। सो बेनती करां सहसकृति बाणी दी जो 11वीं ਅਤੇ 12वीं पौड़ी है अंग 1354 ਅਤੇ 55 आप जी इत्थे भागां नूं अपने अनूं प्रकाश करो। सब तो लास्ट वाली पंक्ति है 1354 अंग ते 12वीं पौड़ी प्रारंभ हुंदी है। जन्मं ता मरणं हरखं ता सोगं भोगं ता रोगं, ये आप जी दर्शन कर रहे हो कि तत्ते जन्मंग वाला हरखंग वाला ते भोगंग वाला ये तत्ते वखरे छपे हुए हैं। संप्रदा दे वेच पाठ इस तरह ही कराया जाता है, पर कई विद्वान जन इन्हां पाठों का उचारण जो है जन्मांत मरणंग हरखंत सोगंग भोगंत रोगंग इस तरह के नाल भी कराते हैं। आप जी की ज्ञात वास्ते बेनती है। और इस तरह के नाल 13वीं पौड़ी जदों प्रारंभ हुंदी है किरपं ता हरियंग मत तत् ग्यानंग, इत्थे भी ये पाठ जिहड़ा है ये कई सरूपां दे विच ते छपे हुए भी इस तरह मिलते हैं जन्मंत हरखंत भोगंत किरपंत, पर कई विद्वान जन इन्हां नूं इस तरह कृपंत जन्मंत हरखंत भोगंत कराउंदे हन। पर साध संगत जी, जे पाठ इस तरह करांगे अर्थ दे विच कोई फर्क नहीं पवेगा, पर चाल नूं मुख रखदिआं होइआं विद्वान जन संपर्दा वाले इन्हां पंक्तियां दा पाठ इन्हां नूं तत्ते जे हुण इन्हां नूं वक्खरे करके करवाउंदे हन। जन्मं ता मरणं हरखं ता सोगं भोगं ता रोगं, इसे तरह ही किरपं ता हरियं मत तत् ग्यानं। तो इस तरह आप जी ने इन्हां पाठों का उचारण जो है चेते रखना है। अगे चौ बोले बाणी का पाठ आपां रल मिल के प्रेम दे नाल सरवण करिए जी।
वाहिगुरु साहिब जी, चौ बोले महला पंजवा, एक ओंकार सतगुर प्रसाद। सम्मन जाओ इस प्रेम की, दाम क्यहो होती साट।
दाम क्यहो होती साट, क्यहो कक्के नूं सिहारी है और हेठां जइए दा चिन्ह है, इसलिए आपां किहो पाठ नहीं करना। क्यहो कक्के सिहारी ऐड़ा हाहे औंकड़, दाम क्यहो होती साट।
रावण हुते सो रंक नह, जिन सिर दीने काट। प्रीत प्रेम तन खच रहया, बीच ना राई होत। चरण कमल मन बेदयो, बूजन सुरत संजोग। सागर मेर उद्यान बन, नाव खंड बसुदा परम। मूसन प्रेम पिराम कै, गनव एक कार करम। मूसन मस्कर प्रेम की, रही जो अंबर छाए। बीधे बांधे कमल मह, पवर रहे लपटाए। जाप ताप संजम हरख सोख, मान महत अर गर्भ। मूसन निमखक प्रेम पर, वार वार देओ सरब। मूसन मरम ना जानई, मरत हिरत संसार। प्रेम प्रेम ना बेदेओ, उर्जेओ मेथ व्यवहार।
सत्संग जी, आप जी ने पंक्ति सरवण कीती है, मूसन मरम ना जानई, मरत हिरत संसार। कईयां सरूपां दे विच मरत है रत पाठ भी आउंदा है, ते कई विद्वान भी इस तरह के नाल पाठ कराते हैं। मरत है रत संसार, ਪਰ ਆਪ ਜੀ ਦਰਸ਼ਨ ਕਰ ਰਹੇ ਹੋ ਸੈਂਚੀਆਂ ਦੇ ਵਿੱਚ, ਭਾਗਾਂ ਦੇ ਵਿੱਚ ਮਰਤ ਹਿਰਤ ਛਾਪਿਆ ਹੋਇਆ ਹੈ। ਇਹੋ ਹੀ ਸਤਸੰਗਤ ਜੀ ਸੰਪਰਦਾ ਵੱਲੋਂ ਮੁੱਖ ਰੂਪ ਵਿੱਚ ਪਾਠ ਕਰਾਇਆ ਜਾਂਦਾ ਹੈ, ਆਪ ਜੀ ਨੇ ਚੇਤੇ ਰੱਖਣਾ ਜੀ।
ਕਬ ਦਬ ਜਬ ਜਾ ਰਹੀ ਹੈ ਬਿਛਰੁਤ ਪ੍ਰੇਮ ਬਿਹਾਲ, ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਿਆਲ।
ਕਬ ਦਬ ਇਹ ਦੋਨੋਂ ਇਉਂ ਭਾਰੇ ਕਰਕੇ ਹਨ, ਜਬ ਪੋਲਾ ਬੋਲਣਾ। ਹਾਂਜੀ।
ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹੇ, ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤਹੂ ਜਾਹੇ। ਲੱਖ ਘਾਟੀ ਊਚੋ ਘਨੋ ਚੰਚਲ ਚੀਤ ਬਿਹਾਲ, ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ। ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ, ਮੂਸਨ ਮਗਨ ਮਰਮ ਸਿਓ ਖੰਡ ਖੰਡ ਕਰ ਹਾਰ।
ਸਤਸੰਗ ਜੀ, ਆਪ ਜੀ ਨੇ ਨੌਵੀਂ ਪੌੜੀ ਦਾ ਪਾਠ ਗਿਆਨੀ ਜੀਆਂ ਤੋਂ ਸਰਵਣ ਕੀਤਾ ਹੈ, ਉਹਨਾਂ ਨੇ ਦੋ ਵਾਰੀ ਉਚਾਰਨ ਕੀਤਾ ਹੈ। ਇਹ ਜਦੋਂ ਆਪਾਂ ਉਚਾਰਨ ਕਰਦੇ ਹਾਂ ਬਹੁਤ ਔਖਾ ਹੈ, ਕਿਉਂਕਿ ਘਾਟੀ ਜੋ ਹੈ ਉੱਥੇ ਟੈਂਕੇ 'ਤੇ ਬਿੰਦੀ ਲੱਗੀ ਹੋਈ ਹੈ ਅਤੇ ਉੱਚਾ ਉੱਤੇ ਊੜੇ ਨੂੰ ਲੱਗੀ ਹੋਈ ਹੈ। ਇਹ ਬਹੁਤ ਹੀ ਜਦੋਂ ਆਪਾਂ ਸਮਝਦਾਰੀ ਦੇ ਨਾਲ ਧਿਆਨਪੂਰਵਕ ਪਾਠ ਕਰਾਂਗੇ ਫਿਰ ਇਹ ਜਿਹੜੀ ਹੈ ਬਿੰਦੀਆਂ ਆਪਣੇ ਟਿਕਾਣੇ 'ਤੇ ਲੱਗਣਗੀਆਂ, ਇਹਨਾਂ ਦਾ ਉਚਾਰਨ ਹੋਵੇਗਾ। ਜੇ ਕਾਹਲੀ ਦੇ ਵਿੱਚ ਕਰਾਂਗੇ ਤਾਂ ਜਾਂ ਤਾਂ ਟੈਂਕੇ ਵਾਲੀ ਬਿੰਦੀ ਘੱਗੇ ਵਾਲੇ ਕੰਨੇ 'ਤੇ ਉਚਾਰਨ ਹੋ ਜਾਵੇਗੀ, ਜਾਂ ਫਿਰ ਜਿਹੜੀ ਊੜੇ ਵਾਲੀ ਬਿੰਦੀ ਹੈ ਉਹ ਚੱਚੇ ਵਾਲੇ ਕਨੌੜੇ 'ਤੇ ਉਚਾਰਨ ਜਾ ਕੇ ਹੋ ਜਾਵੇਗੀ। ਅਤੇ ਇਸ ਕਰਕੇ ਚੰਗੀ ਤਰ੍ਹਾਂ ਦਰਸ਼ਨ ਕਰਦਿਆਂ ਹੋਇਆਂ ਧਿਆਨ ਦੇ ਨਾਲ ਇਹਨਾਂ ਪਾਠਾਂ ਦਾ ਉਚਾਰਨ ਆਪ ਜੀ ਨੇ ਉਵੇਂ ਕਰਨਾ ਹੈ ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਕਰਾਇਆ ਹੈ। ਲੱਖ ਘਾਟੀ ਊਚਾ ਘਨੋ ਚੰਚਲ ਚੀਤ ਬਿਹਾਲ, ਇਸ ਤਰ੍ਹਾਂ ਉਚਾਰਨ ਕਰਨਾ ਜੀ।
ਮਗਨ ਭਇਓ ਪ੍ਰਿਯ ਪ੍ਰੇਮ ਸਿਓ, ਸੂਦ ਨਾ ਸਿਮਰਤ ਅੰਗ, ਪ੍ਰਗਟ ਭਇਓ ਸਭ ਲੋਅ ਮਹਿ ਨਾਨਕ ਅਦਮ ਪਤੰਗ।
ਇਹ 11 ਸਲੋਕ ਹਨ ਜੋ ਚੌ ਬੋਲੇ ਸਤਿਗੁਰੂ ਜੀ ਨੇ ਉਚਾਰਨ ਕੀਤੇ ਹਨ। ਅੱਗੇ ਭਗਤ ਕਬੀਰ ਜੀ ਦੇ ਸਲੋਕ ਆਰੰਭ ਹੋ ਰਹੇ ਨੇ। ਵੱਖ ਵੱਖ ਰਾਗਾਂ ਵਿੱਚ ਭਗਤ ਕਬੀਰ ਜੀ ਦੇ ਜੋ ਸ਼ਬਦ ਆਏ ਉਹ ਸਾਰੇ ਆਪਾਂ ਪਿੱਛੇ ਪੜ੍ਹ ਆਏ ਹਾਂ, ਦਰਸ਼ਨ ਕਰ ਆਏ ਹਾਂ। ਥਾਂ ਪੁਰ ਥਾਂ ਵੱਖੋ ਵੱਖ ਸਮੇਂ ਵੱਖੋ ਵੱਖ ਪ੍ਰਕਰਣਾਂ ਨੂੰ ਰੱਖਦਿਆਂ ਹੋਇਆਂ ਵੱਖ ਵੱਖ ਜੀਵਾਂ ਨੂੰ ਉਪਦੇਸ਼ ਦਿੰਦਿਆਂ ਭਗਤ ਕਬੀਰ ਜੀ ਨੇ ਜੋ ਸਲੋਕ ਉਚਾਰਨ ਕੀਤੇ ਨੇ, ਇਹ ਸਾਰੇ ਸਲੋਕ ਦੋਹਰੇ ਦੀ ਸ਼ਕਲ ਦੇ ਵਿੱਚ ਨੇ। ਦੋਹਰੇ ਔਰ ਸਲੋਕ ਵਿੱਚ ਫਰਕ ਇੰਨਾ ਹੁੰਦਾ ਹੈ ਕਿ ਸਲੋਕ ਵਿੱਚ ਦੋ ਤੋਂ ਵੱਧ ਪੰਗਤੀਆਂ ਹੋ ਸਕਦੀਆਂ ਨੇ, ਗਿਣਤੀ ਕੋਈ ਨਹੀਂ, ਪਰ ਦੋਹਰੇ ਵਿੱਚ ਸਿਰਫ ਦੋ ਪੰਗਤੀਆਂ ਹੀ ਹੁੰਦੀਆਂ ਨੇ। ਆਪ ਜੀ ਦੇਖੋਗੇ ਦੋ ਦੋ ਪੰਗਤੀਆਂ ਵਾਲੇ ਸਾਰੇ ਇਹ ਸਲੋਕ ਆ ਰਹੇ ਨੇ, ਇਉਂ ਦੋਹਰੇ ਦੇ ਰੂਪ ਵਿੱਚ ਆ ਸਾਰੇ ਸਲੋਕ ਮਹਾਰਾਜ ਨੇ ਉਚਾਰੇ ਨੇ। ਆਪਾਂ ਦੋਹਰਾ ਕਹਿੰਦੇ, ਗੁਰਬਾਣੀ ਵਿੱਚ ਵੀ ਦੋਹਰਾ ਆਉਂਦਾ ਹੈ, ਆਮ ਜਿਹੜਾ ਹਿੰਦੁਸਤਾਨ ਵਿੱਚ ਦੋਹਾ ਕਿਹਾ ਜਾਂਦਾ, ਦੋਹਾ। ਸੋ ਦੋਹੇ ਦੀ ਇਹ ਚਾਲ ਹੈ, ਦੋਹਰੇ ਦੀ। ਮਹਾਰਾਜ ਭਗਤ ਕਬੀਰ ਜੀ ਇਹ ਸਲੋਕ ਉਚਾਰਨ ਕਰਕੇ 243 ਇਹ ਕੁੱਲ ਸਲੋਕ ਆ ਰਹੇ ਨੇ, ਇਹਨਾਂ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।
ਸਲੋਕ ਭਗਤ ਕਬੀਰ ਜੀਓ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ, ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕਉ ਜਿਹ ਜਪਿਓ ਸਿਰਜਨਹਾਰ, ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵ ਹੈ ਜੀਓ, ਸਰਬ ਸੂਖ ਕੋ ਨਾਏ ਕੋ ਰਾਮ ਨਾਮ ਰਸ ਪੀਓ।
ਸਲੋਕ ਪੜ੍ਹਦਿਆਂ ਹੋਇਆਂ ਇਹ ਖਿਆਲ ਰੱਖਣਾ ਕਿ ਜਿੱਥੇ ਕਬੀਰ ਪੰਗਤੀਆਂ ਵਿੱਚ ਸਾਰੇ ਦੋਹਰਿਆਂ ਦੇ, ਕੁਝ ਕੁ ਦੋਹਰਿਆਂ ਨੂੰ ਸਲੋਕਾਂ ਨੂੰ ਛੱਡ ਕੇ ਕਬੀਰ ਅੱਖਰ ਆਰੰਭ ਵਿੱਚ ਆ ਰਿਹਾ ਹੈ ਭਗਤ ਜੀ ਦੇ ਨਾਮ ਦੀ ਕਾਵਿਸ਼ਾਪ ਵਜੋਂ, ਹਰ ਵਾਰ ਪਾਠ ਕਰਨ ਵਿੱਚ ਕਬੀਰ ਅੱਖਰ 'ਤੇ ਜਮਕ ਲੱਗਦੀ ਹੈ। ਸੋ ਇਹ ਖਿਆਲ ਰੱਖਣਾ, ਜਿੱਥੇ ਵਿਸਰਾਮ ਹੈ ਉਹ ਵੀ ਆਪ ਜੀ ਨੂੰ ਭਾਈ ਸਾਹਿਬ ਜੀ ਪਾਠ ਸਰਵਣ ਕਰਾ ਰਹੇ ਨੇ, ਹਰ ਵਾਰ ਕਬੀਰ 'ਤੇ ਇਹ ਜਮਕ ਲੱਗ ਕੇ ਚੱਲੀਦਾ, ਪਰ ਜ਼ਿਆਦਾ ਰੁਕਣ ਦੀ ਲੋੜ ਨਹੀਂ ਹੁੰਦੀ। ਕਬੀਰ ਮੇਰੀ ਜਾਤ ਕਉ ਸਭ ਕੋ ਹਸਨੇ ਹਾਰ ਬਲਿਹਾਰੀ ਇਸ ਜਾਤ ਕਉ ਜਿਹ ਜਪਿਓ ਸਿਰਜਨਹਾਰ ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਓ ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ
ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਓ ਦਿਸ ਹੈ ਦਾਦੇ ਕਾਨ ਜਿਓ ਜੇਨ ਮਨ ਨਾਹੀ ਨਾਉ
ਦਿਸ ਹੈ ਦਾਦੇ ਕਾਨ ਜਿਓ ਕਾਨ ਬੋਲਣਾ ਕਾਨ ਨਹੀਂ ਕਰਨਾ ਸੜੇ ਹੋਏ ਕਾਨੇ ਵਰਗੇ ਦਿਸਦੇ ਨੇ ਜਾਂ ਕਾਨ ਅਰਥ ਜੰਗਲ ਨੂੰ ਵੀ ਕਹਿੰਦੇ ਨੇ ਸੜੇ ਜੰਗਲ ਵਰਗੇ ਦਿਸ ਹੈ ਦਾਦੇ ਕਾਨ ਜਿਓ ਜਿਨ ਮਨ ਨਾਹੀ ਨਾਉ
ਕਬੀਰ ਐਸਾ ਏਕ ਆਦ ਜੋ ਜੀਵਤ ਮ੍ਰਿਤਕ ਹੋਏ ਨਿਰਭੈ ਹੋਏ ਕਹਿ ਗੁਣ ਰਵੈ ਜਤ ਪੇਖਉ ਤਤ ਸੋਏ ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਆਨੰਦ ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜਹਿ ਗੋਬਿੰਦ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ ਕਬੀਰ ਆਈ ਮੁਝੈ ਪਹਿ ਅਨਕ ਕਰੇ ਕਰ ਭੇਸ ਹਮ ਰਾਖੇ ਗੁਰ ਆਪਣੇ ਓਨ ਕੀਨੋ ਆਦੇਸ ਕਬੀਰ ਸੋਈ ਮਾਰੀਐ ਜਿਹ ਮੂਹੈ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮਾਨੈ ਕੋਏ ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਉਭੇ ਜੰਤ ਲੈ ਫਾਹੇ ਉਠ ਧਾਵਤੇ ਜੇ ਸਾ ਸੇ ਜਾਨ ਮਾਰੇ ਭਗਵੰਤ
ਸੇ ਜਾਨ ਮਾਰੇ ਭਗਵੰਤ ਸੇ ਸੱਸੇ ਨੂੰ ਸਿਹਾਰੀ ਹੈ ਇਹਨੂੰ ਆਪਾਂ ਸੇ ਨਹੀਂ ਬੋਲਾਂਗੇ ਸੇ ਜਾਨ ਮਾਰੇ ਭਗਵੰਤ ਚਾਲ ਵਿੱਚ ਪਾਠ ਕਰਦਿਆਂ ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਉਬੇ ਜੰਤ ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ ਇਉਂ ਸਿਹਾਰੀ ਦਾ ਉਚਾਰਨ ਕਰਨਾ ਲਾਵ ਨਹੀਂ ਬਣਨੀ ਚਾਹੀਦੀ
ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਉਬੇ ਜੰਤ ਲੈ ਫਾਹੇ ਉਠ ਧਾਵਤੇ ਸੇ ਜਾਨ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਂਸ ਬੜਾਈ ਬੂਡਿਆ ਇਉ ਮਤ ਡੂਬਹੋ ਕੋਏ ਚੰਦਨ ਕਹਿ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ
ਇਸ ਸਲੋਕ ਦੇ ਵਿੱਚ ਆਪਾਂ ਦਰਸ਼ਨ ਕਰੀਏ ਬਾਂਸ ਬੜਾਈ ਬੂਡਿਆ ਬੂਢਿਆ ਪਾਠ ਆਇਆ ਹੈ ਬੂਢਿਆ ਨਹੀਂ ਕਰਨਾ ਅਤੇ ਡੂਬਿਆ ਵੀ ਨਹੀਂ ਕਹਿਣਾ ਅੱਗੇ ਆ ਰਿਹਾ ਇਉਂ ਮਤ ਡੂਬਹੁ ਕੋਏ ਇੱਥੇ ਡੁੱਬਹੁ ਆ ਰਿਹਾ ਕਈ ਵਾਰ ਇਉਂ ਹੁੰਦਾ ਕਿ ਪਿੱਛੇ ਬੂਢਿਆ ਪੜ੍ਹਨ ਕਰਕੇ ਅੱਗੇ ਵੀ ਬੂਢੋ ਹੀ ਬੋਲ ਜਾਂਦੇ ਨੇ ਪਰ ਧਿਆਨ ਨਾਲ ਪਾਠ ਕਰਨਾ ਕਬੀਰ ਬਾਂਸ ਵਡਾਈ ਬੂਢਿਆ ਇਉਂ ਮਤ ਡੁੱਬਹੁ ਕੋਏ ਚੰਦਨ ਕੈ ਨਿਕਟੇ ਬਸੈ ਕੈ ਵੀ ਦੁਲਾਵਾਂ ਹਨ ਬਸੈ ਵੀ ਦੁਲਾਵਾਂ ਹਨ ਨਿਕਟੇ ਇੱਕ ਲਾਮ ਹੈ ਪਾਠੀ ਪੜ੍ਹ ਜਾਂਦੇ ਨੇ ਚੰਦਨ ਕਹਿ ਨਿਕਟੈ ਬਸੈ ਇਉਂ ਗਲਤੀ ਹੋ ਜਾਂਦੀ ਹੈ ਚੰਦਨ ਕਹਿ ਨਿਕਟੇ ਬਸੈ ਬਾਂਸ ਸੁਗੰਧ ਨਾ ਹੋਏ
ਕਬੀਰ ਦੀਨ ਗਵਾਇਆ ਦੁਨੀ ਸਿਓ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ ਕਬੀਰ ਜਹ ਜਹ ਹਉ ਫਿਰਿਓ ਕੌਤਕ ਠਾਉ ਠਾਏ ਇੱਕ ਰਾਮ ਸਨੇਹੀ ਬਾਹਰਾ ਊਜਰ ਮੇਰੇ ਭਾਏ ਕਬੀਰ ਸੰਤਨ ਕੀ ਚੁੰਗੀਆ ਭਲੀ ਭੱਠ ਕੁਸੱਤੀ ਗਾਓ ਆਗ ਲੱਗੋ ਤਿਹ ਧੌਲ ਹਰ ਜਿਹ ਨਾਹੀ ਹਰ ਕੋ ਨਾਉ
ਇੱਕ ਰਾਮ ਸਨੇਹੀ ਬਾਹਰਾ ਊਜਰ ਮੇਰੇ ਭਾਏ ਪਾਠ ਆਪ ਜੀ ਨੇ ਸੁਣਿਆ ਹੈ ਇਹ ਭੱਬੇ ਕੰਨੇ ਦੀ ਬਿੰਦੀ ਦਾ ਉਚਾਰਨ ਕਰਕੇ ਈੜੀ ਨੂੰ ਬਿੰਦੀ ਨਹੀਂ ਲੱਗਣੀ ਚਾਹੀਦੀ ਉਜਰ ਮੇਰੇ ਭਾਏ ਕਬੀਰ ਸੰਤਨ ਕੀ ਝੁੰਗੀਆ ਭਲੀ ਭੱਠ ਕੁਸੱਤੀ ਗਾਓ ਭੱਠ ਭੱਬੇ 'ਤੇ ਵਜਨ ਰੱਖ ਕੇ ਕੁਸੱਤੀ ਸੱਸੇ ਦੇ ਉੱਪਰ ਭਾਰ ਦੇ ਕੇ ਭੱਠ ਕੁਸੱਤੀ ਗਾਓ ਆਗ ਲਗੋ ਤਿਹ ਧੌਲ ਹਰ ਪਾਠ ਇਕੱਠਾ ਹੈ ਧੌਲ ਹਾਰ ਵੱਖਰਾ ਵੱਖਰਾ ਨਹੀਂ ਕਰਨਾ ਆਮ ਬੋਲਚਾਲ ਵਿੱਚ ਲਫਜ਼ ਹੈ ਧੌਲਰ ਤੇ ਧੌਲਰ ਨੂੰ ਇੱਥੇ ਧੌਲਹਰ ਇਉਂ ਮਹਾਰਾਜ ਨੇ ਉਚਾਰਨ ਕੀਤਾ ਹੈ
ਕਬੀਰ ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ ਰੋਹੋ ਸਾਕਤ ਬਾਪੁਰੇ ਜੋ ਹਾਟੈ ਹਾਟ ਬਿਕਾਏ ਕਬੀਰ ਸਾਕਤ ਐਸਾ ਹੈ ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ
ਹੁਣ ਇੱਥੇ ਹੀ ਆਪਾਂ ਤੱਕ ਲਈਏ ਕਿ ਜਮਕ ਲਗਾਉਣ ਦੀ ਵੀ ਕਿੰਨੀ ਜ਼ਰੂਰਤ ਹੈ ਜੇ ਜਮਕ ਨਹੀਂ ਲਗਾਵਾਂਗੇ ਕੌਮਾਂ ਨਹੀਂ ਲਗਾਵਾਂਗੇ ਤਾਂ ਸਿੱਧਾ ਪੜਿਆ ਜਾਵੇਗਾ ਕਬੀਰ ਸਾਕਤ ਐਸਾ ਹੈ ਅਤੇ ਕਿੰਨਾ ਗਲਤ ਅਰਥ ਹੋ ਜਾਵੇਗਾ ਕਿ ਕਬੀਰ ਇਹੋ ਜਿਹਾ ਸਾਕਤ ਹੈ ਕਿੰਨੀ ਵੱਡੀ ਬੇਅਦਬੀ ਅਤੇ ਕਿੰਨਾ ਵੱਡਾ ਅਨਾਰਥ ਇਸ ਲਈ ਕਬੀਰ ਸਾਕਤ ਐਸਾ ਹੈ ਕਬੀਰ ਜੀ ਕਹਿ ਰਹੇ ਨੇ ਕਿ ਸਾਕਤ ਮਨਮੁੱਖ ਇਹੋ ਜਿਹਾ ਹੁੰਦਾ ਇਉਂ ਜਮਕ ਦੀ ਵਿਸਰਾਮਾਂ ਦੀ ਬੜੀ ਜ਼ਰੂਰਤ ਹੁੰਦੀ ਹੈ
ਕਬੀਰ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ
ਨਿਦਾਨ ਕਈ ਵਾਰ ਦੱਸਿਆ ਗਿਆ ਕਿ ਧੱਦਾ ਹੋਵੇ ਤਾਂ ਨਿਧਾਨ ਹੁੰਦਾ ਦੱਦਾ ਹੋਵੇ ਤਾਂ ਨਿਦਾਨ ਹੁੰਦਾ ਨਿਧਾਨ ਦਾ ਅਰਥ ਖਜ਼ਾਨਾ ਨਿਦਾਨ ਦਾ ਅਰਥ ਅਖੀਰ ਅੰਤ ਪ੍ਰਗਟ ਹੋਏ ਨਿਦਾਨ ਹਾਂਜੀ
ਕਬੀਰ ਮਾਇਆ ਡੋਲਨੀ ਪਵਨ ਝਕੋਲਨ ਹਾਰ ਸੰਤੋ ਮਾਖਨ ਖਾਇਆ ਛਾਛ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਵਹਿ ਹਿਵ ਧਾਰ ਜਿਨ ਬਿਲੋਇਆ ਤਿਨ ਖਾਇਆ ਅਵਰ ਬਿਲੋਵਨ ਹਾਰ ਕਬੀਰ ਮਾਇਆ ਚੋਰਟੀ ਮੁਸ ਮੁਸ ਲਾਵੈ ਹਾਟ ਏਕ ਕਬੀਰਾ ਨਾ ਮੁਸੈ ਜਿਨ ਕੀਨੀ ਬਾਰ ਹੈ ਬਾਟ
ਮੁਸ ਮੁਸ ਤੇ ਮੁਸੈ ਇਉਂ ਥੋੜੇ ਜਿਹੇ ਵਚਨ ਦੇ ਕੇ ਇਹ ਪਾਠ ਕਰਨੇ ਹਨ
ਕਬੀਰ ਸੂਖ ਨਾ ਇਹ ਜੁਗ ਕਰਹਿ ਜੋ ਬਹੁਤੈ ਮੀਤ ਜੋ ਚਿਤ ਰੱਖਹਿ ਏਕ ਸਿਓ ਤੇ ਸੁਖ ਪਾਵਹਿ ਨੀਤ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ
ਸੰਗਤ ਜੀ ਆਪ ਜੀ ਨੇ ਇਹ ਸਲੋਕ ਸਰਵਣ ਕੀਤਾ ਹੈ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਕਈਆਂ ਸਰੂਪਾਂ ਸੈਂਚੀਆਂ ਵਿੱਚ ਇਹ ਪਾਠ ਮੇਰਾ ਵੀ ਛਪਿਆ ਹੋਇਆ ਹੈ ਮਿਲਦਾ ਹੈ ਦਰਸ਼ਨ ਹੁੰਦੇ ਨੇ ਪਰ ਮੇਰੇ ਪਾਠ ਹੀ ਪੁਰਾਤਨ ਹੈ ਔਰ ਸ਼ੁੱਧ ਕਰਕੇ ਆਪ ਜੀ ਨੇ ਜਾਣਨਾ ਜੀ
ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ ਨਹੀਂ ਪਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ ਕਬੀਰ ਤਾ ਸਿਓ ਪ੍ਰੀਤ ਕਰ ਜਾ ਕੋ ਠਾਕੁਰ ਰਾਮ ਪੰਡਿਤ ਰਾਜੇ ਭੂਪਤੀ ਆਵਹਿ ਕੌਨੇ ਕਾਮ
ਪਟਣ ਵੀ ਬਹੁਤਾ ਪੋਲਾ ਜਿਹਾ ਨਹੀਂ ਬੋਲਣਾ ਨਹੀਂ ਪੱਟਣ ਨਹੀਂ ਪਾਰਖੂ ਥੋੜ੍ਹਾ ਜਿਹਾ ਭਾਰਾ ਕਰਕੇ ਨਹੀਂ ਪੱਟਣ ਨਹੀਂ ਪਾਰਖੂ ਇਉਂ ਪਾਠ ਕਰਨਾ ਜੀ
ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ ਕਬੀਰ ਤਾ ਸਿਓ ਪ੍ਰੀਤ ਕਰ ਜਾ ਕੋ ਠਾਕੁਰ ਰਾਮ ਪੰਡਿਤ ਰਾਜੇ ਭੂਪਤੀ ਆਵਹਿ ਕੌਨੇ ਕਾਮ
ਭੂਪਤੀ ਇਉਂ ਇਹ ਪਾਠ ਹੋਵੇਗਾ ਭੂਪਤੀ ਬਹੁਤਾ ਜੋੜ ਕੇ ਨਹੀਂ ਭੂਪਤੀ ਭਾਵ ਧਰਤੀ ਦੇ ਪਤੀ ਵੱਖ ਵੱਖ ਨਹੀਂ ਹੈ ਇਕੱਠਾ ਹੀ ਹੈ ਪਰ ਭੂਪਤੀ ਇਉਂ ਇਸ ਦਾ ਉਚਾਰਨ ਹੈ
ਕਬੀਰ ਪ੍ਰੀਤ ਇੱਕ ਸਿਓ ਕੀਏ ਆਨ ਦੁਬਦਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਘਰਰ ਮੁਡਾਏ ਕਬੀਰ ਜਗ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹੇ ਹਉ ਬਲਿਹਾਰੀ ਤਿਨ ਕਾਉ ਪੈਸ ਜੋ ਨੀਕਸ ਜਾਹੇ ਕਬੀਰ ਇਹੋ ਤਨ ਜਾਏਗਾ ਸਕਹੋ ਤਾ ਲੇਹੋ ਬਹੋਰ ਨਾਂਗੇ ਪਾਵਹੋ ਤੇ ਗਏ ਜਿਨ ਕੇ ਲਾਖ ਕਰੋਰ ਕਬੀਰ ਇਹੋ ਤਨ ਜਾਏਗਾ ਕਵਨੈ ਮਾਰਗ ਲਾਏ ਕੈ ਸੰਗਤ ਕਰ ਸਾਧਕੀ ਕੈ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾ ਬਾਰੈ ਬਾਰ ਜਿਉ ਬਨ ਫਲ ਪਾਕੇ ਭੋਏ ਗ੍ਰਹਿ ਬਹੁਰ ਨਾ ਲੱਗ ਹੈ ਡਾਰ ਕਬੀਰਾ ਤੁਹੀ ਕਬੀਰ ਤੂੰ ਤੇਰੋ ਨਾਉ ਕਬੀਰ ਰਾਮ ਰਤਨ ਤਬ ਪਾਈਐ ਰਾਮ ਰਤਨ ਤਬ ਪਾਈਐ ਜੋ ਪਹਿਲੇ ਤਜਹੈ ਸਰੀਰ ਕਬੀਰ ਚੰਖ ਨਾ ਚੰਖੀਐ ਤੁਮਰੋ ਕਹਿਓ ਨਾ ਹੋਏ ਕਰਮ ਕਰੀਮ ਜੋ ਕਰ ਰਹੇ ਮੇਟ ਨਾ ਸਕੈ ਕੋਏ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ ਰਾਮ ਕਸੌਟੀ ਸੋ ਸਹੈ ਜੋ ਮਰ ਜੀਵਾ ਹੋਏ
ਜੋ 39ਵਾਂ ਸਲੋਕ ਆਇਆ ਹੈ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਏ 29ਵਾਂ ਸਲੋਕ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਏ ਐਸੇ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ ਇਹ ਸਲੋਕ ਅੱਗੇ ਬਿਹਾਗੜੇ ਕੀ ਵਾਰ ਦੇ ਵਿੱਚ ਵੀ ਆਇਆ ਸੀ ਸੋ 555 ਅੰਗ ਦੇ ਉੱਪਰ ਸੋ ਇਹ ਸਲੋਕ ਉੱਥੇ ਅੱਗੇ ਵੀ ਆਇਆ ਉੱਥੇ ਪਾਠ ਦਾ ਫਰਕ ਇਉਂ ਹੈ ਕਬੀਰਾ ਮਰਤਾ ਮਰਤਾ ਜਗ ਮੂਆ ਇੱਥੇ ਕਬੀਰ ਹੈ ਉੱਥੇ ਸੀ ਕਬੀਰਾ ਮਰ ਭੀ ਨਾ ਜਾਣਿਆ ਕੋਏ ਬਿਹਾਗੜੇ ਦੀ ਵਾਰ ਵਿੱਚ ਮਰ ਭੇ ਭੱਬੇ ਨੂੰ ਸਿਹਾਰੀ ਹੈ ਨਾ ਜਾਣੈ ਕੋਏ ਨੰਨੇ ਨੂੰ ਲਾਵਾਂ ਦੇ ਨਾਲ ਜਾਣੈ ਕੋਏ ਐਸੇ ਮਰਨੀ ਜੋ ਮਰੈ ਬਿਹਾਗੜੇ ਕੀ ਵਾਰ ਵਿੱਚ ਆਇਆ ਐਸੀ ਮਰਨੀ ਜੋ ਮਰੈ ਇਹ ਦੋ ਰੂਪ ਹਨ ਸੋ ਇਸ ਵਾਸਤੇ ਪਹਿਲਾਂ ਵੀ ਬੇਨਤੀਆਂ ਕੀਤੀਆਂ ਕਿ ਜਿਸ ਰੂਪ ਵਿੱਚ ਪਾਠ ਉਚਾਰਨ ਹੈ ਉਸੇ ਰੂਪ ਵਿੱਚ ਹੀ ਉਸ ਨੂੰ ਆਪਾਂ ਪੜ੍ਹੀਏ ਜੇ ਬਿਹਾਗੜੇ ਕੀ ਵਾਰ ਵਿੱਚ ਹੈ ਤਾਂ ਉੱਥੇ ਉਹ ਰੂਪ ਪੜ੍ਹਾਂਗੇ ਇੱਥੇ ਇਹੀ ਪੜ੍ਹਾਂਗੇ ਅਤੇ ਜੇ ਆਪਾਂ ਕੰਠ ਵੀ ਇਹ ਬਾਣੀ ਕਿਤੇ ਪੜ੍ਹ ਰਹੇ ਹਾਂ ਨਾ ਤਾਂ ਇਹਨਾਂ ਦੋਹਾਂ ਨੂੰ ਰਲ ਗੱਡਣਾ ਕਰ ਦੇਈਏ ਇਉਂ ਨਾ ਹੋਵੇ ਕਿ ਕੁਝ ਅੱਖਰ ਉਸ ਪਾਠ ਵਾਲੇ ਹੋਣ ਅਤੇ ਕੁਝ ਇੱਥੇ ਵਾਲੇ ਹੋਣ ਨਹੀਂ ਬਿਹਾਗੜੇ ਕੀ ਵਾਰ ਵਾਲਾ ਸਲੋਕ ਉਸੇ ਰੂਪ ਵਿੱਚ ਕਬੀਰਾ ਮਰਤਾ ਮਰਤਾ ਜਗ ਮੂਆ ਮਰ ਭੇ ਨਾ ਜਾਣੈ ਕੋਏ ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ ਅਤੇ ਇੱਥੇ ਸਲੋਕਾਂ ਦੇ ਵਿੱਚ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨਾ ਜਾਣਿਆ ਕੋਏ ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ ਇਹ ਪਾਠ ਭੇਦ ਚੇਤੇ ਰੱਖਣੇ ਚਾਹੀਦੇ ਨੇ
ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹੇ ਏਕਸ ਹਰ ਕੇ ਨਾਮ ਬੇਨ ਬਾਧੇ ਜਮ ਪੁਰ ਜਾਹੇ ਕਬੀਰ ਬੇੜਾ ਜਰ ਜਰਾ ਫੂਟੇ ਛੇਂਕ ਹਜ਼ਾਰ ਹਰੂਏ ਹਰੂਏ ਤਿਰ ਗਏ ਡੂਬੇ ਜਿਨ ਸਿਰ ਭਾਰ ਕਬੀਰ ਹਾਡ ਜਰੇ ਜਿਉ ਲਾਕਰੀ ਕੇਸ ਜਰੇ ਜਿਉ ਘਾਸ ਇਹੋ ਜਗ ਜਰਤਾ ਦੇਖ ਕੈ ਭਇਓ ਕਬੀਰ ਉਦਾਸ ਕਬੀਰ ਗਰਭ ਨਾ ਕੀਜੀਐ ਚਾਮਲ ਪੇਟੇ ਹਾਡ ਹੈਵਰ ਉਪਰ ਛਤਰ ਤਾਰ ਤੇ ਫੁਨ ਧਰਨੀ ਗਾਡ ਕਬੀਰ ਗਰਭ ਨਾ ਕੀਜੀਐ ਊਚਾ ਦੇਖ ਅਵਾਸ ਆਜ ਕਾਲ ਹੋਏ ਲੇਟਣਾ ਉਪਰ ਜਾਮੈ ਘਾਸ ਕਬੀਰ ਗਰਭ ਨਾ ਕੀਜੀਐ ਰੰਕ ਨਾ ਹਸੀਐ ਕੋਏ ਅਜਹੋ ਸੋ ਨਾਉ ਸਮੁੰਦਰ ਮਹਿ ਕਿਆ ਜਾਨੋ ਕਿਆ ਹੋਏ ਕਬੀਰ ਗਰਭ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾ ਹੋ ਗੇ ਜਿਉ ਕਾ ਚੁਰੀ ਹੋਏ ਅੰਗ
ਸੰਗਤ ਜੀ ਆਪ ਜੀ ਨੇ ਸਰਵਣ ਕੀਤਾ ਹੈ 38ਵਾਂ ਸਲੋਕ ਅਤੇ 40ਵਾਂ ਸਲੋਕ ਇਹਦੇ ਵਿੱਚ ਇੱਕ ਤਾਂ ਆਜ ਕਾਲ ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ ਕਾਲ ਕੱਲ੍ਹ ਤੋਂ ਭਾਵ ਕਰਕੇ ਭਾਰਾ ਕਰਕੇ ਬੋਲਣਾ ਹੈ ਦੂਜਾ ਜਿਹੜਾ 40ਵਾਂ ਸਲੋਕ ਹੈ ਜਿਉ ਕਾਂਚੂਰੀ ਭੁਜੰਗ ਇੱਥੇ ਯਈਆ ਆਪਣੇ ਅਸਲੀ ਰੂਪ ਦੇ ਵਿੱਚ ਹੀ ਬੋਲਿਆ ਜਾਵੇਗਾ ਇੱਥੇ ਈੜੀ ਨੂੰ ਸਿਹਾਰੀ ਲਾ ਕੇ ਉੱਪਰ ਐੜੇ ਦੇ ਟਿੱਪੀ ਲਾ ਕੇ ਭੁਜੰਗ ਨਹੀਂ ਬੋਲਣਾ ਅਤੇ ਇਸ ਕਰਕੇ ਗਾਥਾ ਬਾਣੀ ਦੇ ਵਿੱਚ ਵੀ ਆਇਆ ਸੀ ਉੱਥੇ ਵੀ ਭੁਜੰਗਮ ਪਾਠ ਯਈਏ ਦੇ ਨਾਲ ਹੀ ਕਰਨਾ ਹੈ ਔਰ ਇੱਥੇ ਵੀ ਇਹ ਜਿਹੜਾ ਹੈ ਪੂਰੇ ਯਈਏ ਦੇ ਨਾਲ ਹੀ ਭੁਜੰਗ ਪਾਠ ਹੀ ਸ਼ੁੱਧ ਹੈ ਜੀ
ਆਜ ਕਾਲ ਤਜ ਜਾ ਹੋ ਗਏ ਜਿਉ ਕਾਚੁਰੇ ਭੁਜੰਗ ਕਬੀਰ ਲੂਟ ਨਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ
ਫਿਰ
ਆਜ ਕਾਲ ਤਜ ਜਾ ਹੋ ਗਏ ਜਿਉ ਕਾਂਚੂਰੀ ਭੁਜੰਗ ਕਬੀਰ ਲੂਟਣਾ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾ ਹੋ ਗਏ ਫਿਰ ਪਾਛੈ ਪਛਤਾ ਹੋ ਗਏ ਪ੍ਰਾਨ ਜਾਹੇ ਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੈ ਆਗ ਪਾਂਚੋ ਲੜਕਾ ਜਾਰ ਕੈ ਰਹਿ ਰਾਮ ਲਿਵ ਲਾਗ ਕੋ ਹੈ ਲੜਕਾ ਬੇਚਈ ਲੜਕੀ ਬੇਚੈ ਕੋਏ ਸਾਝਾ ਕਰੈ ਕਬੀਰ ਸਿਓ ਹਰ ਸੰਗ ਬਨਜ ਕਰੇ ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ ਪਾਛੈ ਭੋਗ ਜੋ ਭੋਗਵੇ ਤੇਨ ਕੋ ਗੁੜ ਲੈ ਖਾਹੇ
ਕਬੀਰ ਇਹ ਚੇਤਾਵਨੀ ਚੱਚੇ ਨੂੰ ਲਾਮ ਦੇ ਨਾਲ ਪਾਠ ਹੈ ਚੇਤਾਵਨੀ ਨਹੀਂ ਪੜ੍ਹਨਾ ਚੇਤਾਵਨੀ ਹਾਂਜੀ
ਕਬੀਰ ਮੈਂ ਜਾਣਿਓ ਪੜ੍ਹਬੋ ਭਲੋ ਪੜ੍ਹਬੇ ਸਿਓ ਭਲ ਜੋਗ ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਗ ਕਬੀਰ ਲੋਗ ਕੇ ਨਿੰਦੈ ਬਪੁੜਾ ਜਿਹ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕੈ ਘਾਗਰੈ ਚਹੋ ਦਿਸ ਲਾਗੀ ਆਗ ਖਿੰਥਾ ਜਲ ਕੋਇਲਾ ਭਈ ਤਾਗੇ ਆਂਚ ਨਾ ਲਾਗ ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ ਜੋਗੀ ਬਪੜਾ ਖੇਲਿਓ ਆਸਨ ਰਹੀ ਬੇਭੂਤ
ਖਾਪਰ ਫੂਟ ਮਫੂਟ ਕਈਆਂ ਨੇ ਇਉਂ ਵੀ ਲਿਖਿਆ ਹੁੰਦਾ ਹੈ ਫੂਟਮ ਫੂਟ ਪਰ ਫੂਟ ਮਫੂਟ ਇਹ ਸ਼ੁੱਧ ਹੈ ਖਾਪਰ ਫੂਟ ਮਫੂਟ
ਕਬੀਰ ਥੋਰੈ ਜਲ ਮਾਛੁਲੀ ਝੀਵਰ ਮੇਲਿਓ ਜਾਲ ਇਹ ਟੋਗਨੈ ਨਾ ਛੂਟ ਸਹੈ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋਡੀਐ ਜਾਓ ਆਤ ਖਾਰੋ ਹੋਏ ਪੋਖਰ ਪੋਖਰ ਢੂਡਤੇ ਭਲੋ ਨਾ ਕਹਿ ਕੋਏ ਕਬੀਰ ਨੇ ਗੁਸਾਏ ਬਹਿ ਗਏ ਥਾਂਗੀ ਨਾਹੀ ਕੋਏ ਦੀਨ ਗਰੀਬੀ ਆਪੋਨੀ ਕਰਤੇ ਹੋਏ ਸੋ ਹੋਏ
ਨੇ ਗੁਸਾਏ ਬਹਿ ਗਏ ਨੇ ਸੰਬੰਧਕ ਕਰਕੇ ਅੱਗੇ ਗੁਸਾਏ ਕਬੀਰ ਨੇ ਗੁਸਾਏ ਬਹਿ ਗਏ ਥਾਂਗੀ ਨਾਹੀ ਕੋਏ ਥਾਂਗੀ ਪੋਲਾ ਕਰਕੇ ਨਹੀਂ ਬੋਲਣਾ ਕਿਉਂਕਿ ਅੱਗੇ ਘੱਗਾ ਹੈ ਥਾਂਗੀ ਨਾਹੀ ਕੋਏ ਹਾਂਜੀ
ਕਬੀਰ ਬੈਸਨੋ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਏ ਉਹ ਨਿਤ ਸੁਨੈ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ
ਉਹ ਨਿਤ ਸੁਨੈ ਹਰ ਨਾਮ ਜਸ ਉਹ ਪਾਪ ਵਿਸਾਹਨ ਜਾਏ ਇਹ ਲਗਾ ਮਾਤਰਾ ਦਾ ਖਿਆਲ ਰੱਖਣਾ ਉਹ ਤੇ ਉਹ ਹਾਂਜੀ
ਕਬੀਰ ਹਰਨਾ ਦੂਬਲਾ ਇਹੋ ਹਰਿਯਾਰਾ ਤਾਲ ਲਾਖ ਅਹੇਰੀ ਏਕ ਜੀਓ ਕੇਤਾ ਬੰਚਉ ਕਾਲ ਕਬੀਰ ਗੰਗਾ ਤੀਰ ਜੋ ਘਰ ਕਰ ਹੈ ਪੀਵ ਹੈ ਨਿਰਮਲ ਨੀਰ ਬਿਨ ਹਰ ਭਗਤ ਨਾ ਮੁਕਤ ਹੋਏ ਇਉ ਕਹਿ ਰਮੇ ਕਬੀਰ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ 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 ਹਰ ਦੀ ਪੀਅਰੀ ਚੂਨਾ ਊਜਲ ਪਾਏ ਰਾਮ ਸਨੇਹੀ ਤਉ ਮਿਲੈ ਦੋਨੋ ਬਰਨ ਗਵਾਏ ਕਬੀਰ ਹਰ ਦੀ ਪੀ ਰਤਨ ਹਰੈ ਚੂਨ ਚਿਹਨ ਨਾ ਰਹਾਏ ਬਲਿਹਾਰੀ ਇਹ ਪ੍ਰੀਤ ਕਉ ਜਿਹ ਜਾਤ ਬਰਨ ਕੁਲ ਜਾਏ
ਕਬੀਰ ਹਰ ਦੀ ਪੀ ਰਤਨ ਹਰੈ ਪੀ ਰਤਨ ਨਹੀਂ ਬੋਲਣਾ ਰਾਰੇ ਉੱਪਰ ਇਉਂ ਭਾਰਾ ਕਰਕੇ ਪੀ ਰਤਨ ਹਰੈ ਬੋਲਣਾ ਹੈ ਪੀ ਰਤਨ ਤੋਂ ਭਾਵ ਹੈ ਪਿਲੱਤਣ ਪੀਲਾ ਪਾਣ ਹਰ ਦੀ ਪੀ ਰਤਨ ਹਰੈ ਚੂਨ ਚਿਹਨ ਨਾ ਰਹਾਏ
ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ ਮਨ ਤੋ ਮੈਗਲ ਹੋਏ ਰਹਿਓ ਨਿਕਸੋ ਕਿਉ ਕਹਿ ਜਾਏ
ਇੱਥੇ ਆਪਾਂ ਦਰਸ਼ਨ ਕਰ ਰਹੇ ਹਾਂ ਦਸੇ ਭਾਏ ਈੜੀ ਦੇ ਨਾਲ ਇੱਥੇ ਪਾਠ ਹੈ ਇਸ ਨੂੰ ਇਸੇ ਰੂਪ ਵਿੱਚ ਹੀ ਬੋਲਣਾ ਹੈ ਇਹ ਪਾਠ ਅੱਗੇ ਵੀ ਪਿੱਛੇ ਆਇਆ ਹੈ ਕਬੀਰ ਮੁਕਤ ਦੁਆਰਾ ਸੰਕਲਾ ਰਾਈ ਦਸਵੇਂ ਭਾਏ ਇਸ ਤਰ੍ਹਾਂ ਵੀ ਆਉਂਦਾ ਹੈ ਸੋ ਇੱਥੇ ਇਹ ਦਸੇ ਭਾਏ ਇਸ ਰੂਪ ਵਿੱਚ ਆਇਆ ਹੈ ਹਾਂਜੀ ਸੋ ਜਿਹੜਾ ਦੂਸਰਾ ਪਾਠ ਆਇਆ ਸੀ ਉਹ ਸੰਕੁੜਾ ਰਾੜੇ ਦੇ ਨਾਲ ਆਉਂਦਾ ਹੈ ਪਰ ਇੱਥੇ ਰਾਰੇ ਨਾਲ ਹੈ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸੇ ਭਾਏ
ਕਬੀਰ ਐਸਾ ਸਤਿਗੁਰ ਜੇ ਮਿਲੈ ਤੁਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਿਜੇ ਆਵਉ ਜਾਉ ਕਬੀਰ ਨਾ ਮੋਹੇ ਛਾਨ ਨਾ ਛਾਪਰੀ ਨਾ ਮੋਹੇ ਘਰ ਨਹੀਂ ਗਾਉ ਮਤ ਹਰ ਪੁੱਛੈ ਕੌਣ ਹੈ ਮੇਰੇ ਜਾਤ ਨਾ ਨਾਉ ਕਬੀਰ ਮੋਹੇ ਮਰਨੇ
ਕਾ ਇਹ ਜੋ ਬੇਨਤੀ ਕੀਤੀ ਹੈ ਇਹ ਪਾਠ ਪਹਿਲਾਂ ਗੁਜਰੀ ਰਾਗ ਵਿੱਚ ਆਇਆ ਸੀ ਕਬੀਰ ਮੁਕਤ ਦੁਆਰਾ ਸੰਕੜਾ ਰਾਈ ਦਸਵੈ ਭਾਏ ਮਦ ਤਉ ਮੈਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ ਇਹ ਪਾਠ ਆਇਆ ਹੈ ਗੁਜਰੀ ਰਾਗ ਦੀ ਵਾਰ ਦੇ ਵਿੱਚ ਸੋ ਜਿਹੜੇ ਫਰਕ ਆਏ ਨੇ ਕਬੀਰ ਮੁਕਤ ਦੁਆਰਾ ਸੰਕੁੜਾ ਇੱਥੇ ਸੰਕੁੜਾ ਹੈ ਗੁਜਰੀ ਵਿੱਚ ਸੰਕੁੜਾ ਦਸੈਂ ਉੱਥੇ ਦਸਵੈਂ ਹੈ ਮਨ ਤਉ ਮੈਗਲ ਹੋਏ ਰਹੇ ਹੋ ਅਤੇ ਗੁਜਰੀ ਰਾਗ ਵਿੱਚ ਹੈ ਹੋਏ ਰਹਾ ਅੱਗੇ ਪਾਠ ਹੈ ਨਿਕਸੋ ਕਿਉਂ ਕਹਿ ਜਾਏ ਗੁਜਰੀ ਰਾਗ ਵਿੱਚ ਹੈ ਨਿਕਸਿਆ ਕਿਉਂ ਕਰ ਜਾਏ ਇਹ ਪਾਠਾਂ ਦੇ ਭੇਦ ਨੇ ਇਸੇ ਤਰ੍ਹਾਂ ਅਗਲਾ ਵੀ ਜਿਹੜਾ ਸਲੋਕ ਹੈ ਕਬੀਰ ਐਸਾ ਸਤਿਗੁਰੂ ਜੇ ਮਿਲੈ ਗੁਜਰੀ ਰਾਗ ਦੀ ਵਾਰ ਵਿੱਚ ਕਬੀਰ ਅੱਖਰ ਨਹੀਂ ਐਸਾ ਸਤਿਗੁਰੂ ਜੇ ਮਿਲੈ ਇਉਂ ਆਰੰਭ ਹੁੰਦਾ ਹੈ ਤੁੱਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਿਜੇ ਆਵਉ ਜਾਉ ਹਾਂਜੀ
ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤਾਂ ਹਰ ਕੈ ਦੁਆਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੈ ਬਾਰ ਕਬੀਰ ਨਾ ਹਮ ਕੀਆ ਨਾ ਕਰਹਿ ਗੇ ਨਾ ਕਰ ਸਕੈ ਸਰੀਰ ਕਿਆ ਜਾਣੋ ਕਿਛ ਹਰ ਕੀਆ ਭਇਓ ਕਬੀਰ 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 ਸੁਪਨੈ ਖੂ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ ਤਾ ਕੇ ਪਾਗ ਕੀ ਪਾਨਹੀ ਮੇਰੇ ਤਨ ਕੋ ਚਾਮ ਕਬੀਰ ਮਾਟੀ ਕੇ ਹਮ ਪੂਤਰੇ ਮਾਨਸ ਰਾਖਿਓ ਨਾਉ ਚਾਰ ਦਿਵਸ ਕੇ ਪਾਹੋ ਨੇ ਬਡ ਬਡ ਰੁੰਦ ਹੈ ਠਾਉ ਕਬੀਰ ਮਹਿਦੀ ਕਰ ਘਾਲਿਆ ਆਪ ਪੀਸਾਏ ਪੀਸਾਏ ਤੈ ਸਹਿ ਬਾਤ ਨਾ ਪੁੱਛੀਐ ਕਬਹੋ ਨਾ ਲਾਈ ਪਾਏ
ਇਹ ਸਲੋਕ ਵੀ ਰਾਮਕਲੀ ਰਾਗ ਦੀ ਵਾਰ ਵਿੱਚ ਆ ਚੁੱਕਾ ਹੈ ਉੱਥੇ ਪਾਠ ਹੈ ਕਬੀਰ ਮਹਿਦੀ ਕਰਕੇ ਘਾਲਿਆ ਆਪ ਪੀਸਾਏ ਪੀਸਾਏ ਤੈ ਸਹਿ ਬਾਤ ਨਾ ਪੁੱਛੀਆ ਕਬਹੋ ਨਾ ਲਾਈ ਪਾਏ ਇੱਥੇ ਆਪ ਜੀ ਬਦਲਿਆ ਹੋਇਆ ਰੂਪ ਦਰਸ਼ਨ ਕੀਤਾ ਅਤੇ ਪਾਠ ਸੁਣਿਆ ਵੀ ਹੈ ਕਬੀਰ ਮਹਿਦੀ ਕਰ ਘਾਲਿਆ ਆਪ ਪੀਸਾਏ ਪੀਸਾਏ ਤੈ ਸਹਿ ਬਾਤ ਨਾ ਪੁੱਛੀਐ ਕਬਹੋ ਨਾ ਲਾਈ ਪਾਏ
ਸਤਿਸੰਗ ਜੀ ਉੱਪਰਲੇ ਸਲੋਕਾਂ ਦੇ ਵਿੱਚ ਤਾਂ ਕਿ ਪੱਗ ਕੀ ਪਾਨ ਹੀ ਇਹ ਪੱਗ ਪਾਠ ਵੀ ਪੋਟਲਾ ਬੋਲਣ ਵਾਲਾ ਹੈ ਪੱਗ ਨਹੀਂ ਕਰਨਾ ਅਤੇ ਮਾਟੀ ਕੇ ਹਮ ਪੂਤਰੇ ਇਹ ਵੀ ਪੁਤਲਿਆਂ ਦੀ ਗੱਲ ਹੈ ਇਹਨੂੰ ਵੀ ਕੱਸ ਕੇ ਪੂਤਰੇ ਪਾਠ ਨਹੀਂ ਕਰਨਾ ਇਹ ਦੋਵੇਂ ਪਾਠ ਪੋਲੇ ਕਰਨ ਵਾਲੇ ਹਨ ਜਿਵੇਂ ਆਪ ਜੀ ਨੇ ਸਰਵਣ ਕੀਤੇ ਇਸੇ ਤਰ੍ਹਾਂ ਹੀ ਕਰਨੇ ਹਨ ਜੀ
ਕਬੀਰ ਜਿਹ ਦਰ ਆਵਤ ਜਾਤੇ ਅਹੋ ਹਟਕੈ ਨਾਹੀ ਕੋਏ ਸੋ ਦਰ ਕੈਸੇ ਛੋਡੀਐ ਜੋ ਦਰ ਐਸਾ ਹੋਏ ਕਬੀਰ ਡੂਬਾ ਥਾ ਪੈ ਉਭਰਿਓ ਗੁਣ ਕੀ ਲਹਿਰ ਝਬਕ ਜਬ ਦੇਖਿਓ ਬੇੜਾ ਜਰ ਜਰਾ ਤਬ ਉਤਰ ਪਰਿਓ ਹਉ ਫਰਕ
ਗੁਣ ਕੀ ਲਹਿਰ ਝਬਕ ਝਬਕ ਨਹੀਂ ਕਰਨਾ ਕਈ ਪਾਠੀ ਝਬਕ ਬੋਲਦੇ ਨੇ ਗੁਣ ਕੀ ਲਹਿਰ ਝਬਕ ਉੱਤਰ ਪਰਿਓ ਹਉ ਫਰਕ ਇਉਂ ਪਾਠ ਕਰਨਾ ਹੈ ਜੀ
ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰਖਰੈ ਜਹਿ ਬੇਗੰਧ ਤਹਿ ਜਾਏ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ ਏਕ ਕਬੀਰਾ ਨਾ ਮੂਆ ਜਿਹ ਨਾਹੀ ਰੋਵਨ ਹਾਰ ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਰੈ ਬਹੋਰ
ਹਾਂਜੀ ਚਰੈ ਕੱਸ ਕੇ ਬੋਲਣਾ ਨਾ ਉਹ ਚਰੈ ਬਹੋਰ ਕਾਇਆ ਹਾਂਡੀ ਕਾਠ ਕੀ ਨਾ ਉਹ ਚਰੈ ਬਹੋਰ ਹਾਂਜੀ
ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਸਿਧੌਰਾ ਲੀਨ
ਹਾਂਡੀ ਨੂੰ ਹਾਂਡੀ ਕਰਕੇ ਨਹੀਂ ਬੋਲਣਾ ਕਿਉਂਕਿ ਢੱਡਾ ਨਹੀਂ ਹੈ ਹਾਂਡੀ ਇਉਂ ਪਾਠ ਕਰਨਾ ਇਹਦਾ
ਕਬੀਰ ਰਸ ਕੋ ਗਾਂਡੋ ਚੂਸੀਐ ਗੁਣ ਕਉ ਮਰੀਆ ਰੋਏ ਅਵਗੁਣਿਆਰੇ ਮਾਨਸੈ ਭਲੋ ਨਾ ਕਹਿ ਕੋਏ। ਕਬੀਰ ਗਾਗਰ ਜਲ ਭਰੀ ਆਜ ਕਾਲ ਜੈ ਹੈ ਫੂਟ ਗੁਰ ਜੋ ਨਾ ਚਿਤ ਹੈ ਆਪਣੋ ਅਦ ਮਾਜ ਲੀਜ ਹੈ ਗੇ ਲੂਟ। ਕਬੀਰ ਕੂਕਰ ਰਾਮ ਕੋ ਮੁਤੀਆ ਮੇਰੋ ਨਾਓ ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਓ। ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵ ਹੈ ਲੋਏ ਹਿਰਦੈ ਰਾਮ ਨਾ ਚੇਤ ਹੀ ਇਹ ਜਪਨੀ ਕਿਆ ਹੋਏ। ਕਬੀਰ ਬਿਰਹੋ ਭੁਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ ਰਾਮ ਬੇਯੋਗੀ ਨਾ ਜੀਐ ਜੀਐ ਤਾ ਬੌਰਾ ਹੋਏ। ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ ਤੇਹ ਮੇਲ ਤੇਊ ਊਤਮ ਭਏ ਲੋਹ ਕਾਠ ਨਿਰਗੰਧ। ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਤਿਨ ਲੀਆ ਅੰਚਲ ਲਾਏ। ਕਬੀਰ ਬੈਦ ਕਹਿ ਹਉ ਹੀ ਭਲਾ ਦਾਰੂ ਮੇਰੈ ਵਸ ਇਹ ਤਉ ਬਸਤ ਗੋਪਾਲ ਕੀ ਜਬ ਭਾਵੈ ਲੇ ਖਸ। ਕਬੀਰ ਨੌਬਤ ਆਪਣੀ ਦਿਨ ਦਸ ਲੇਹ ਬਜਾਏ ਨਦੀ ਨਾਵ ਸੰਜੋਗ ਜਿਉ ਬਹੁਰ ਨ ਮਿਲ ਹੈ ਆਏ। ਕਬੀਰ ਸਾਤ ਸਮੁੰਦ ਹੈ ਮਸ ਕਰੋ ਕਲਮ ਕਰੋ ਬਨ ਰਾਏ ਬਸੁਦਾ ਕਾਗਦ ਜਉ ਕਰੋ ਹਰ ਜਸ ਲਿਖਨ ਨਾ ਜਾਏ। ਕਬੀਰ ਜਾਤ ਚੁਲਾਹਾ ਕਿਆ ਕਰੈ ਹਿਰਦੈ ਬਸੇ ਗੋਪਾਲ ਕਬੀਰ ਰਮਈਆ ਕੰਠ ਮੇਲ ਚੂਕ ਹੈ ਸਰਬ ਜੰਜਾਲ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪਾਂਚੋ ਲਰਕੇ ਮਾਰ ਕੈ ਰਹਿ ਰਾਮ ਲਿਓ ਲਾਏ। ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ ਅੰਧਾ ਲੋਕ ਨਾ ਜਾਣਈ ਰਹਿਓ ਕਬੀਰਾ ਕੂਕ। ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨ ਹੋ ਬੀਰ ਮਸਾਨ ਲੋਗ ਸਬਾਇਆ ਚਲ ਗਯੋ ਹਮ ਤੁਮ ਕਾਮ ਨਿਦਾਨ।
ਚਿਹ ਚੜੀ ਚੜੀ ਬੋਲਣਾ ਹੈ ਚਿਖਾ ਤੇ ਚੜੀ ਹੋਈ। ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨ ਹੋ ਬੀਰ ਮਸਾਨ। ਹਾਂਜੀ
ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਾਉਰ ਸੋਈ ਫਿਰ ਕਹਿ ਤੂੰ ਭਇਆ ਜਾ ਕਉ ਕਹਿਤਾ ਔਰ। ਕਬੀਰ ਮਾਰੀ ਮਰੋ ਕੁਸੰਗ ਕੀ ਕੇਲੇ ਨਿਕਟ ਜੋ ਬੇਰ ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਹੇਰ। ਕਬੀਰ ਭਾਰ ਪਰਾਈ ਸਿਰ ਚਰੈ ਚੱਲਿਓ ਚਾਹੈ ਬਾਟ ਆਪਣੇ ਭਾਰ ਹੈ ਨਾ ਡਰੈ ਆਗੈ ਓ ਘਟ ਘਾਟ। ਕਬੀਰ ਬਾਨ ਕੀ ਦਾਦੀ ਲਾਕਰੀ ਠਾਡੀ ਕਰੈ ਪੁਕਾਰ ਮਤ ਬਸ ਪਰੋ ਲੁਹਾਰ ਕੇ ਜਾਰੈ ਦੂਜੀ ਬਾਰ। ਕਬੀਰ ਏਕ ਮਰੰਤੇ ਦੋਏ ਮੂਏ ਦੋਏ ਮਰੰਤ ਹੈ ਚਾਰ ਚਾਰ ਮਰੰਤ ਹੈ ਛਹਿ ਮੂਏ ਚਾਰ ਪੁਰਖ ਦੋਏ ਨਾਰ। ਕਬੀਰ ਦੇਖ ਦੇਖ ਜਗ ਢੂੰਡਿਆ ਕਹੂੰ ਨਾ ਪਾਇਆ ਠਾਉਰ ਜਿਨ ਹਰ ਕਾ ਨਾਮ ਨਾ ਚੇਤਿਓ ਕਹਾ ਭੁਲਾਨੇ ਔਰ। ਕਬੀਰ ਸੰਗਤ ਕਰੀਐ ਸਾਧਕੀ ਅੰਤ ਕਰੈ ਨਿਰਬਾਹ ਸਾਕਤ ਸੰਗ ਨਾ ਕੀਜੀਐ ਜਾ ਤੇ ਹੋਏ ਬਿਨਾਹ। ਕਬੀਰ ਜਗ ਮਹਿ ਚੇਤਿਓ ਜਾਨਕੈ ਜਗ ਮਹਿ ਰਹਿਓ ਸਮਾਏ ਜਿਨ ਹਰ ਕਾ ਨਾਮ ਨਾ ਚੇਤਿਓ ਬਧ ਹੈ ਜਨਮੇ ਆਏ।
ਬਧ ਹੈ ਜਨਮੇ ਆਏ ਬਧ ਹੈ ਤੋਂ ਭਾਵ ਹੈ ਵਿਅਰਥ ਅਤੇ ਜੇ ਬਧ ਹੈ ਕਰ ਦੇਈਏ ਤਾਂ ਉਹਦਾ ਅਰਥ ਹੈ ਬੰਨੇ ਹੋਏ ਬੱਧੇ ਹੋਏ। ਇਸ ਲਈ ਪੋਲਾ ਬੋਲਣਾ ਬਾਧ ਹੈ ਜਨਮੇ ਆਏ।
ਜਿਨ ਹਰ ਕਾ ਨਾਮ ਨਾ ਚੇਤਿਓ ਬਧ ਹੈ ਜਨਮੇ ਆਏ। ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ਨਰਕ ਪਰ ਹੈ ਤੇ ਮਾਨਈ ਜੋ ਹਰ ਨਾਮ ਉਦਾਸ। ਕਬੀਰ ਸਿੱਖ ਸਾਖਾ ਬਹੁਤੇ ਕੀਏ ਕੇਸੋ ਕੀਓ ਨਾ ਮੀਤ ਚਾਲੇ ਥੇ ਹਰ ਮਿਲਨ ਕਉ ਬੀਚੈ ਅਟਕਿਓ ਚੀਤ ਕਬੀਰ ਕਾਰਨ ਬਪੁਰਾ ਕਿਆ ਕਰੈ ਜੋ ਰਾਮ ਨਾ ਕਰੈ ਸਹਾਇ ਜਿਹ ਜਿਹ ਡਾਲੀ ਪੱਗ ਧਰਉ ਸੋਈ ਮੁਰ ਮੁਰ ਜਾਇ ਕਬੀਰ ਅਵਰਹਿ ਕਉ ਉਪਦੇਸਤੇ ਮੋਖ ਮੈਂ ਪਰ ਹੈ ਰੇਤ ਰਾਸ ਬੇਰਾਨੀ ਰਾਖਤੇ ਖਾਇਆ ਘਰ ਕਾ ਖੇਤ ਕਬੀਰ ਸਾਧੂ ਕੀ ਸੰਗਤ ਰਹੋ ਜਾਉ ਕੀ ਭੂਸੀ ਖਾਓ ਹੋਨਹਾਰ ਸੋ ਹੋਏ ਹੈ ਸਾਕਤ ਸੰਗ ਨਾ ਜਾਉ ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਖੇਤ ਸਾਕਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ
ਦਿਨ ਦਿਨ ਦੂਨਾ ਹੇਤ ਦੂਨਾ ਕੱਸ ਕੇ ਨਹੀਂ ਬੋਲਣਾ ਦੂਨਾ ਤੋਂ ਭਾਵ ਦੂਣਾ ਦਿਨ ਦਿਨ ਦੂਨਾ ਹੇਤ ਸਾਕਤਕਾਰੀ ਕਾਂਬਰੀ ਧੋਏ ਹੋਏ ਨਾ ਸੇਤ ਹਾਂਜੀ ਕਬੀਰ ਸਿੱਖ ਸਾਖਾ ਬਹੁਤੇ ਕੀਏ ਸਿੱਖ ਇਹ ਭਾਵ ਚੇਲਿਆਂ ਤੋਂ ਹੈ ਸਿੱਖ ਬੋਲਣਾ ਸਿੱਖ ਸਾਖਾ ਬਹੁਤੇ ਕੀਏ
ਹਾਂਜੀ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾ ਮੁੰਡਾਏ ਕਾਂਏ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਂਏ ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ ਕਬੀਰ ਰਾਮ ਨਾ ਛੋਡੀਐ ਤਨ ਧਨ ਜਾਏ ਤਾ ਜਾਓ ਚਰਨ ਕਮਲ ਚਿਤ ਬਿਦਿਆ ਰਮ ਹੈ ਨਾਮ ਸਮਾਓ ਕਬੀਰ ਜੋ ਹਮ ਜੰਤ ਬਜਾਵਤੇ ਟੂਟ ਗਈ ਸਭ ਤਾਰ ਜੰਤ ਬੇਚਾਰਾ ਕਿਆ ਕਰੈ ਚੱਲੇ ਬਜਾਵਨ ਹਾਰ ਕਬੀਰ ਮਾਏ ਮੁੰਡਾ ਤਿਹ ਗੁਰੂ ਕੀ ਜਾ ਤੇ ਭਰਮ ਨਾ ਜਾਏ ਆਪ ਡੁੱਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਏ ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ ਪ੍ਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਏ ਕਬੀਰ ਹਰ ਕਾ ਸਿਮਰਨ ਛੱਡ ਕੈ ਪਾਲਿਓ ਬਹੁਤ ਕੁਟੰਬ ਧੰਦਾ ਕਰਤਾ ਰਹਿ ਗਿਆ ਭਾਈ ਰਹਿਆ ਨਾ ਬੰਦ ਕਬੀਰ ਹਰ ਕਾ ਸਿਮਰਨ ਛੱਡ ਕੈ ਰਾਤ ਜਗਾਵਨ ਜਾਏ ਸਰਪਨ ਹੋਏ ਕੈ ਔਤਰੈ ਜਾਏ ਆਪਣੇ ਖਾਏ ਕਬੀਰ ਹਰ ਕਾ ਸਿਮਰਨ ਛੱਡ ਕੈ ਅਹੋਈ ਰਾਖੈ ਨਾਰ ਗਦ ਹੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰ ਕਬੀਰ ਚਤੁਰਾਈ ਆਤ ਘਨੀ ਹਰ ਜਪ ਹਿਰਦੈ ਮਾਹੇ ਸੂਰੀ ਉਪਰ ਖੇਲਣਾ ਗਿਰੈ ਤਾ ਠਾਹਰ ਨਾਹੇ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਐ ਰਾਮ ਦੇਹੀ ਕਿਸ ਕੀ ਬਾਪੁਰੀ ਪਵਿੱਤਰ ਹੋਏ ਗੋ ਗ੍ਰਾਮ ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ ਜਿਹ ਕੁਲ ਦਾਸ ਨਾ ਉਪਜੈ ਜਿਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ ਕਬੀਰ ਹੈ ਗੈ ਬਾਹਨ ਸਗਨ ਘਨ ਲਾਖ ਧਜਾ ਫਹਿਰਾਹੇ ਇਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ ਕਬੀਰ ਸਭ ਜਗ ਹਉ ਫਿਰਿਓ ਮਾਂਦਲ ਕੰਧ ਚੜ੍ਹਾਏ ਕੋਈ ਕਾਹੂ ਕੋ ਨਹੀਂ ਸਭ ਦੇਖੀ ਠੋਕ ਬਜਾਏ ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ ਜੋਤ ਬਿਨਾਂ ਜਗਦੀਸ ਕੀ ਜਗਤ ਉਲੰਘੇ ਜਾਏ
ਸੰਗਤ ਜੀ ਆਪ ਜੀ ਨੇ 112ਵਾਂ ਸਲੋਕ ਸਰਵਣ ਕੀਤਾ ਹੈ ਪਿਆ ਸੁਖ ਤੇ ਭਿਖਿਆ ਭਲੀ ਪਹਿਲਾਂ ਵੀ ਕਾਫੀ ਵਾਰੀ ਦੱਸਿਆ ਗਿਆ ਹੈ ਸੋ ਇਹ ਆੜਾ ਹੈ ਉਚਾਰਨ ਕਰਨ ਲੱਗਿਆਂ ਭਾਬੇ ਨੂੰ ਸਿਹਾਰੀ ਉੱਤੇ ਅੱਧਕ ਖੱਖੇ ਨੂੰ ਸਿਹਾਰੀ ਅਤੇ ਆੜੇ ਕਲਾਂ ਭਿੱਖਿਆ ਬਲੇਗਾ ਇਹਦਾ ਭਿੱਖਾ ਉਚਾਰਨ ਹੀ ਕਰਨਾ ਭਿੱਖਾ ਹੀ ਸ਼ੁੱਧ ਹੈ ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ
ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛੱਡ ਕੈ ਘਰ ਲੈ ਆਇਆ ਮਾਲ
ਬੂਢਾ ਬੰਸ ਕਬੀਰ ਕਾ ਬੂਢਾ ਤੋਂ ਭਾਵ ਡੁੱਬ ਗਿਆ ਬੂਢਾ ਨਹੀਂ ਕਰਨਾ ਬੂਢਾ ਬੰਸ ਕਬੀਰ ਕਾ ਉਪਜਿਓ ਪੂਤ ਕਮਾਲ ਹਰ ਕਾ ਸਿਮਰਨ ਛਾੜ ਕੈ ਘਰ ਲੈ ਆਇਆ ਮਾਲ। ਆਮ ਤੌਰ 'ਤੇ ਕਈਆਂ ਦੀ ਰਸਨਾ ਦਾ ਇਹੋ ਜਿਹਾ ਹਿਸਾਬ ਕਿਤਾਬ ਵੇਖਿਆ ਕਿ ਉਹ ਨੰਨੇ ਨੂੰ ਨਾਣਾ ਹੀ ਬੋਲੀ ਜਾਂਦੇ ਨੇ। ਸਿਮਰਨ, ਨੰਨੇ ਦੀ ਜਗ੍ਹਾ 'ਤੇ ਸਿਮਰਨ ਕਰੀ ਜਾਣਗੇ। ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਵੀ ਪ੍ਰਭ ਕੈ ਸਿਮਰਨ, ਪ੍ਰਭ ਕੈ ਸਿਮਰਨ ਇਉਂ ਬੋਲੀ ਜਾਂਦੇ ਹਨ, ਪਰ ਪਾਠ ਨੰਨੇ ਨਾਲ ਹੈ ਸਿਮਰਨ। ਇੱਥੇ ਵੀ ਸਿਮਰਨ, ਹਰ ਕਾ ਸਿਮਰਨ ਛਾੜ ਕੈ ਘਰ ਲੈ ਆਇਆ ਮਾਲ।
ਕਬੀਰ, ਸਾਧੂ ਕਉ ਮਿਲਨੇ ਜਾਈਐ, ਸਾਥ ਨਾ ਲੀਜੈ ਕੋਇ, ਪਾਛੈ ਪਾਉ ਨਾ ਦੀਜੀਐ, ਆਗੈ ਹੋਇ ਸੋ ਹੋਇ। ਕਬੀਰ, ਜਗ ਬਾਧਿਓ ਜਿਹ ਜੇਵਰੀ, ਤਿਹ ਮਤ ਬੰਧੋ ਕਬੀਰ। ਜਹ ਹੈ ਆਟਾ ਲੋਨ ਜਿਉ ਲੋ ਸੋਨ ਸਮਾਨ ਸਰੀਰ।
ਜਹ ਹੈ ਇਕੱਠਾ ਪਾਠ ਹੈ। ਆਮ ਤੌਰ 'ਤੇ ਛਾਪਿਆਂ ਵਿੱਚ ਜੈ ਅਤੇ ਹੈ ਵੱਖਰਾ ਛਾਪਿਆ ਹੁੰਦਾ ਹੈ, ਪਰ ਜਹ ਹੈ ਇਕੱਠਾ ਕਰਨਾ। ਇਸੇ ਤਰ੍ਹਾਂ ਆਟਾ ਲੋਨ ਇਕੱਠਾ ਪਾਠ ਹੈ। ਇਹ ਵੀ ਆਟਾ ਲੋਨ ਵੱਖਰਾ ਵੱਖਰਾ ਛਾਪਿਆ ਹੁੰਦਾ ਹੈ। ਸੋ ਇਹ ਗੌਣ ਅਰਥ ਦੂਸਰੇ ਅਰਥ ਵਿੱਚ ਤਾਂ ਵੱਖਰਾ ਵੱਖਰਾ ਹੈ, ਪਰ ਮੁੱਖ ਰੂਪ ਵਿੱਚ ਇਕੱਠਾ ਪਾਠ ਹੈ। ਜਿਵੇਂ ਆਪ ਜੀ ਨੇ ਸਰਵਣ ਕੀਤਾ, ਜਹ ਹੈ ਆਟਾ ਲੋਨ ਜਿਉਂ ਸੋਨ ਸਮਾਨ ਸਰੀਰ।
ਕਬੀਰ, ਹੰਸ ਉੱਡਿਓ ਤਨ ਗਾਡਿਓ, ਸੋ ਜਾਈ ਸਹਿ ਨਾਹ, ਅਜਹੂ ਜੀਓ ਨਾ ਛੋਡਈ, ਰੰਕਾਈ ਨੈ ਨਾਹ। ਕਬੀਰ, ਨੈਣ ਨਿਹਾਰੋ ਤੁਝ ਕਉ, ਸਰਵਨ ਸੁਨੋ ਤੁਅ ਨਾਉ, ਬੈਨ ਉਚਰੋ ਤੁਅ ਨਾਮ ਜੀ, ਚਰਨ ਕਮਲ ਰਿਧ ਠਾਉ। ਕਬੀਰ, ਸੁਰਗ ਨਰਕ ਤੇ ਮੈਂ ਰਹਿਓ, ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮਹਿ, ਰਹੋ ਅੰਤ ਅਰ ਆਦ। ਕਬੀਰ, ਚਰਨ ਕਮਲ ਕੀ ਮੌਜ ਕੋ, ਕਹਿ ਕੈਸੇ ਉਨਮਾਨ, ਕਹਿਬੇ ਕਉ ਸੋਭਾ ਨਹੀਂ, ਦੇਖਾ ਹੀ ਪਰਵਾਨ।
ਚਰਨ ਕਮਲ ਦਾ ਵੀ ਆਮ ਉਚਾਰਨ ਚਰਨ ਕਮਲ ਹੀ ਕਰੀ ਜਾਂਦੇ ਨੇ, ਪਰ ਇਹ ਨਾਣੇ ਔਰ ਨੰਨੇ ਦੇ ਉਚਾਰਨ ਦੇ ਫਰਕ ਦਾ ਜ਼ਰੂਰ ਧਿਆਨ ਰੱਖਣਾ। ਜਿੱਥੇ ਚਰਨ ਨਾਣਾ ਲਿਖਿਆ ਉੱਥੇ ਚਰਨ ਬੋਲਾਂਗੇ, ਪਰ ਜਿੱਥੇ ਨੰਨਾ ਹੈ, ਚਰਨ ਕਮਲ ਕੀ ਮੌਜ ਮੈਂ ਹੈ, ਚਰਨ ਕਮਲ ਕੀ ਮੌਜ ਕੋ, ਇਉਂ ਪਾਠ ਹੋਣਗੇ।
ਕਬੀਰ, ਦੇਖ ਕਹਿ ਕਿਹ ਕਹੋ, ਕਹੇ ਨਾ ਕੋ ਪਤੀਆਏ, ਹਰ ਜੈਸਾ ਤੈਸਾ ਉਹੀ, ਰਹੋ ਹਰਖ ਗੁਣ ਗਾਏ।